$50 for 2-year subscription and 3 4K IPTV box. Just $360 for 5-year subscription and 3 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ
Pizza Depot completed 25 years, and we're throwing the biggest celebration yet.
Pizza Depot has been serving up the best pizzas and mouth-watering wings in town, and now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now, and you could win a dream trip to Mexico, iPhones, smartwatches, TVs, and much more. Pizza Depot, 25 years of deliciousness.
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
Pizza Depot is turning 25 and we're throwing the biggest celebration yet.
For 25 years, Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, and a chance to win incredible prizes.
Download the Pizza Depot app now and you could win a dream trip to Mexico, iPhones, smartwatches, TVs, and much more.
Download the Pizza Depot app and order a large pizza with two toppings for only $9.25 on April 13th, 2025.
Pizza Depot, 25 years of deliciousness.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਪਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ ਠੀਕ ਠਾਕ ਹੋ ਦੋਸਤੋ ਤੇ ਬਸ ਜੀ 3 ਵਜੇ ਤੱਕ ਆਪਾਂ ਗੱਲਾਂ ਕਰਨੀਆਂ ਨੇ ਤੇ 3 ਵਜੇ ਤੋਂ ਬਾਅਦ ਫਿਰ ਆਰਿਫਾ ਮੁਜ਼ੱਫਰ ਜੀ ਗੱਲਬਾਤ ਆ ਜਿਹੜੀ ਤੁਹਾਡੇ ਨਾਲ ਕਰਨਗੇ ਸ਼ਾਮ ਤੱਕ ਫਿਰ ਸੂਰਜ ਛਿਪਦੇ ਤੱਕ ਉਹਨਾਂ ਦਾ ਪ੍ਰੋਗਰਾਮ ਚੱਲਣਾ ਤੁਹਾਡਾ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਰਾਣਾ ਜੀ ਦੀਆਂ ਗੱਲਾਂ ਬੜੀਆਂ ਇੰਟਰਸਟਿੰਗ ਹੁੰਦੀਆਂ ਤੁਸੀਂ ਉਹਨਾਂ ਨੂੰ ਕਿਤੇ ਕਿਤੇ ਸੁਣਦੇ ਹੋ ਕਿਤੇ ਕਿਤੇ ਤੁਸੀਂ ਜਿਹੜਾ ਕੁਛ ਮੈਂ ਸੁਣਾਉਣਾ ਧੱਕੇ ਦੇ ਨਾਲ ਉਹਨੂੰ ਸੁਣੀ ਜਾਂਦੇ ਹੋ ਕਿਤੇ ਕਿਤੇ ਆਪਣੀ ਫੀਡਬੈਕ ਵੀ ਦਿੰਦੇ ਹੋ ਮਿਹਰਬਾਨੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਕੋਸ਼ਿਸ਼ ਕਰਦੇ ਹੁੰਦੇ ਵੀ ਇੱਕ ਪ੍ਰੋਗਰਾਮ ਦੇ ਵਿੱਚ ਨਾ ਇੱਕ ਵਿਸ਼ਾ ਕਵਰ ਕਰੀਏ ਪਰ ਕਈ ਵਾਰੀ ਕੀ ਹੁੰਦਾ ਬਈ ਕਈ ਇੰਪੋਰਟੈਂਟ ਖਬਰਾਂ ਆ ਜਾਂਦੀਆਂ ਨੇ ਕਈ ਵਾਰੀ ਸਾਡਾ ਜਿਹੜਾ ਤਿਆਰ ਕੀਤਾ ਜਿਹੜਾ ਵਿਸ਼ਾ ਨਾ ਉਹਦੇ ਨਾਲੋਂ ਜ਼ਰੂਰੀ ਇਹ ਵੀ ਹੋ ਜਾਂਦਾ ਵੀ ਨਵੇਂ ਤੱਥ ਧਿਆਨ ਦੇ ਵਿੱਚ ਆ ਜਾਂਦੇ ਨੇ ਉਹ ਵੀ ਗੱਲਾਂ ਆਪਾਂ ਕਰਦੇ ਹੁੰਦੇ ਹਾਂ ਜੀ ਕਿਤੇ ਕਿਤੇ ਆਪਾਂ ਨਾ ਤੁਹਾਨੂੰ ਇਤਿਹਾਸ ਬਾਰੇ ਗੱਲਾਂ ਕਰਕੇ ਕੁਛ ਨਾ ਕੁਛ ਸਿੱਟਾ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਸਾਇੰਸ ਬਾਰੇ ਗੱਲਬਾਤ ਕਰਦੇ ਹਾਂ ਰਿਲੀਜਨ ਬਾਰੇ ਕਰਦੇ ਹਾਂ ਅੰਧ ਵਿਸ਼ਵਾਸਾਂ ਬਾਰੇ ਕਰਦੇ ਹਾਂ ਹਨਾ ਅਲੱਗ ਅਲੱਗ ਜ਼ਿੰਦਗੀ ਦੇ ਅਲੱਗ ਅਲੱਗ ਪੱਖਾਂ ਨੂੰ ਆਪਾਂ ਸੰਬੋਧਿਤ ਹੋਣ ਦੀ ਕੋਸ਼ਿਸ਼ ਕਰਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਉਹ ਗੱਲਾਂ ਕਰੀਏ ਜਿਹੜੀਆਂ ਗੱਲਾਂ ਦੇ ਵਿੱਚੋਂ ਤੁਹਾਥੋਂ ਫੀਡਬੈਕ ਲੈ ਕੇ ਕਾਲਰਸ ਦੀ ਗੱਲਬਾਤ ਸੁਣ ਕੇ ਕੁਝ ਸੋਹਣੀਆਂ ਸਿਆਣੀਆਂ ਗੱਲਾਂ ਸੁਣ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਸੋਹਣਾ ਤੇ ਜਿਉਣ ਯੋਗ ਬਣਾ ਸਕੀਏ ਕਈ ਕਹਿੰਦੇ ਜੀ ਐਵੇਂ ਜਿੱਦਣ ਦਾ ਕੀ ਫਾਇਦਾ ਕਈ ਕਹਿ ਦਿੰਦੇ ਨਾ ਜਿੱਦ ਜਦਾਈ ਉਹ ਵੱਖਰੀ ਗੱਲ ਹੁੰਦੀ ਹੈ ਦੇਖੋ ਹੁਣ ਕਿੱਥੇ ਆਪਾਂ ਪੰਜਾਬੀ ਚ ਜਿੱਦ ਜਦਾਈ ਕਹਿ ਦਿੰਦੇ ਹਾਂ ਵੀ ਐਂ ਉਹ ਸੈਂਸ ਨਾ ਜਿਵੇਂ ਨੈਗੇਟਿਵ ਜੀ ਬਣ ਜਾਂਦੀ ਹੈ ਇੰਗਲਿਸ਼ ਉਹਨੂੰ ਡਿਬੇਟ ਕਹਿ ਦਿੰਦੇ ਹਾਂ ਉਹ ਵਰਡ ਆਪਾਂ ਨੂੰ ਸੋਹਣਾ ਲੱਗਦਾ ਜਿੱਦ ਜਦਾਈ ਦੀ ਬਜਾਏ ਜੇ ਆਪਾਂ ਵਿਚਾਰ ਚਰਚਾ ਕਹਿ ਦਈਏ ਡਾਇਲੋਗ ਵੀ ਕਹਿ ਸਕਦੇ ਹਾਂ ਇੰਗਲਿਸ਼ ਦੇ ਵਿੱਚ ਦੋ ਬੰਦੇ ਜਦੋਂ ਗੱਲਬਾਤ ਕਰ ਰਹੇ ਆ ਹਨਾ ਤੇ ਗੱਲਾਂ ਰੇਡੀਓ ਤੇ ਟੀਵੀ ਤੇ ਗੱਲਾਂ ਕਰਨ ਵਾਸਤੇ ਹੀ ਹੁੰਦੇ ਨੇ ਜੀ ਰੇਡੀਓ ਟੀਵੀ ਵੇਖਣ ਵਾਸਤੇ ਹੁੰਦੇ ਨੇ ਹਨਾ ਇਹਦੇ ਤੇ ਐਂ ਨਾ ਸਿੱਟਾ ਕੱਢਿਆ ਕਰੀਏ ਆਪਾਂ ਬਈ ਉਹ ਵਿਸ਼ਾ ਚੰਗਾ ਨਹੀਂ ਉਹ ਵਿਸ਼ਾ ਮਾੜਾ ਨਹੀਂ ਵਿਸ਼ੇ ਸਾਰੇ ਵਿਸ਼ੇ ਤਾਂ ਵਿਸ਼ੇ ਹੁੰਦੇ ਆ ਸਬਜੈਕਟ ਮੈਟਰ ਆ ਕੋਈ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਹਨਾ ਉਹਦੇ ਅਲੱਗ ਅਲੱਗ ਪਹਿਲੂ ਅਲੱਗ ਅਲੱਗ ਪੱਖ ਹੁੰਦੇ ਨੇ ਕਿਸੇ ਵੀ ਗੱਲਬਾਤ ਦੇ ਕੋਈ ਬੰਦਾ ਇੱਕ ਪੱਖ ਦੇਖਦਾ ਕੋਈ ਬੰਦਾ ਦੂਸਰਾ ਪੱਖ ਦੇਖਦਾ ਕਈ ਵਾਰੀ ਉਹ ਦੋਨੇ ਪੱਖ ਦੇਖਣ ਵਾਲੇ ਨੂੰ ਪਤਾ ਨਹੀਂ ਹੁੰਦਾ ਵੀ ਉਹਦੀ ਤੀਸਰੀ ਡਾਇਮੈਂਸ਼ਨ ਵੀ ਹੁੰਦੀ ਹੈ ਜਿਹੜੀ ਕਦੇ ਸਾਡੇ ਧਿਆਨ 'ਚ ਨਹੀਂ ਆਉਂਦੀ ਹਨਾ ਇਸ ਤਰ੍ਹਾਂ ਜਦੋਂ ਆਪਾਂ ਅਲੱਗ ਅਲੱਗ ਮਸਲਿਆਂ ਬਾਰੇ ਗੱਲਬਾਤ ਕਰਦੇ ਹਾਂ ਵਿਚਾਰ ਚਰਚਾ ਕਰਦੇ ਹਾਂ ਸਾਨੂੰ ਉਹ ਲੁਕੀ ਹੋਈ ਸਾਈਡ ਹੈ ਜਿਹੜੀ ਉਸ ਮਸਲੇ ਬਾਰੇ ਪਤਾ ਲੱਗਦੀ ਆ ਹਨਾ ਜ਼ਿੰਦਗੀ 'ਚ ਕਦੇ ਵੀ ਦਾਅਵਾ ਨਹੀਂ ਕਰਨਾ ਚਾਹੀਦਾ ਵੀ ਮੈਂ ਬਿਲਕੁਲ ਠੀਕ ਹਾਂ ਮੈਂ ਤਾਂ 16 ਕਲਾਂ ਸੰਪੂਰਨ ਹਾਂ ਜੀ ਰੱਬ ਨੇ ਤਾਂ ਮੈਨੂੰ ਹੀ ਸੋਹਣਾ ਸੁਨੱਖਾ ਬਣਾ ਕੇ ਭੇਜਿਆ ਬਾਕੀ ਦੁਨੀਆ ਤਾਂ ਐਵੇਂ ਹੀ ਤੁਰੀ ਫਿਰਦੀ ਹੈ ਹਨਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਖੋਜ ਕਰਦੇ ਰਹਿਣਾ ਚਾਹੀਦਾ ਵਿਚਾਰ ਚਰਚਾ ਵੀ ਖੋਜ ਕਰਨ ਦਾ ਹੀ ਇੱਕ ਪ੍ਰੋਸੈਸ ਹੈ ਤੁਸੀਂ ਜਿੰਨਾ ਕੁਛ ਪੜ੍ਹ ਲਿਆ ਜਿੰਨਾ ਕੁਛ ਸਿੱਖ ਲਿਆ ਬਹੁਤ ਵਧੀਆ ਗੱਲ ਤੁਸੀਂ ਬਹੁਤ ਮਿਹਨਤ ਕੀਤੀ ਆ ਤੁਹਾਡੇ ਟੀਚਰਾਂ ਨੇ ਮਿਹਨਤ ਕੀਤੀ ਪੇਰੈਂਟਸ ਨੇ ਮਿਹਨਤ ਕੀਤੀ ਐਕਚੁਅਲੀ ਉਹ ਸਮਾਜ ਦੀ ਮਿਹਨਤ ਹੀ ਆ ਬੰਦਾ ਸਮਾਜ ਨਾਲ ਟੁੱਟਿਆ ਹੋਇਆ ਨਹੀਂ ਹੈਗਾ ਕਈ ਬੰਦੇ ਕਹਿ ਦਿੰਦੇ ਆ ਜੀ ਮੈਂ ਡਿਗਰੀ ਕਰ ਲਈ ਮੈਂ ਫਲਾਨੀ ਯੂਨੀਵਰਸਿਟੀ ਚੋਂ ਪੜ੍ਹ ਲਿਆ ਮੇਰੇ ਮਾਂ ਪਿਓ ਨੇ ਪੈਸੇ ਲਾਏ ਆ ਮੈਂ ਕਰਦੇ ਰਹਿੰਦੇ ਉਹ ਭਲਿਆ ਮਾਨਸਾ ਜਿਹੜਾ ਕੁਛ ਤੂੰ ਪੜ੍ਹਿਆ ਉਹ ਤਾਂ ਸਮਾਜ ਨੇ ਹੀ ਦਿੱਤਾ ਨਾ ਇੱਕ ਇੱਕ ਸ਼ਬਦ ਇੱਕ ਇੱਕ ਜਿਹੜਾ ਕੋਈ ਵੀ ਰੂਲ ਆ ਕੋਈ ਲਾਅ ਹੈਗਾ ਉਹ ਲੱਭਿਆ ਤਾਂ ਕਿਸੇ ਨੇ ਹੈਗਾ ਹੀ ਆ ਨਾ ਆਪਾਂ ਗੱਲ ਕਰਦੇ ਹੁੰਦੇ ਸਾਇੰਸ ਦੀ ਅਕਸਰ ਬਈ ਨਿਊਟਨਸ ਲਾਅਸ ਆਫ ਗ੍ਰੈਵੀਟੇਸ਼ਨ ਨੇ ਹਨਾ ਪੜ੍ਹਦੇ ਆ ਨਾ ਨਿਊਟਨਸ ਥਰਡ ਲਾਅ ਮੋਸ਼ਨ ਆ ਫਸਟ ਲਾਅ ਸੈਕਿੰਡ ਲਾਅ ਗ੍ਰੈਵੀਟੇਸ਼ਨ ਦੇ ਲਾਅਸ ਨੇ ਪਾਣੀ ਦੇ ਵਿੱਚ ਚੀਜ਼ਾਂ ਤਰਦੀਆਂ ਉਹਦੇ ਸਿਧਾਂਤ ਨੇ। ਫਾਰਮਾਸਿਟੀਕਲ ਇੰਡਸਟਰੀ ਹੈ ਜਿਹੜੀ ਦਵਾਈਆਂ ਤੇ ਬੇਸਡ ਆ, ਮੈਡੀਕਲ ਸਾਇੰਸ ਦੇ ਆਪਦੇ ਸਿਧਾਂਤ, ਉਹ ਕਿਸੇ ਨਾ ਕਿਸੇ ਨੇ ਪਹਿਲਾਂ ਤੋਂ ਲੈ ਕੇ ਖੋਜ ਕੀਤੀ ਆ ਨਾ। ਤੇ ਜੇ ਉਹ ਮਤਲਬ ਜੇ ਉਹ ਖੋਜ ਮਾਈਨਸ ਕਰ ਦਿੱਤੀ ਜਾਵੇ ਤਾਂ ਅਸੀਂ ਕਿੱਥੋਂ ਪੜ੍ਹਾ ਲਿਖਾਂਗੇ। ਸਮਾਜ ਦੀ ਨਾ ਇੱਕ ਕੁਲੈਕਟਿਵ ਸਾਇੰਸ, ਕੁਲੈਕਟਿਵ ਲਿਟਰੇਚਰ, ਕੁਲੈਕਟਿਵ ਕੌਨਸ਼ੀਅਸਨੈਸ ਹੁੰਦੀ ਆ ਜਿਹਦਾ ਮਾਲਕ ਸਮਾਜ ਹੀ ਹੁੰਦਾ। ਅਸੀਂ ਭਾਵੇਂ ਪੜ੍ਹ ਲਈਏ, ਡਿਗਰੀਆਂ ਅਸੀਂ ਕਰ ਲਈਏ, ਪੈਸੇ ਲਾ ਦਈਏ, ਉਹ ਸਾਡੀ ਨਹੀਂ ਹੋ ਜਾਂਦੀ। ਇਸ ਕਰਕੇ ਜਿੰਨਾ ਵੀ ਗਿਆਨ ਸਮਾਜ ਦੇ ਵਿੱਚ ਪਿਆ ਨਾ ਉਹ ਸਮਾਜ ਦਾ ਹੀ ਆ, ਉਹਨੂੰ ਪੜ੍ਹ ਕੇ ਹੀ ਅਸੀਂ ਸਿਆਣੇ ਬਣਦੇ ਹਾਂ। ਇਹ ਕਿਸੇ ਦੇ ਨਿੱਜੀ ਮਲਕੀਅਤ ਨਹੀਂ ਹੈ। ਆਹ ਜਿਹੜਾ ਹੁਣ ਪੇਟੈਂਟ ਕਰਾਉਣ ਵਾਲਾ ਕੰਮ ਤਾਂ ਹੁਣ ਚੱਲਿਆ ਨਾ ਕੁਛ ਕੁਛ, ਮਤਲਬ ਚਲੋ ਸੈਂਕੜੇ ਸਾਲਾਂ ਤੋਂ ਕਹਿ ਦਿਓ, ਕੁਛ ਦਹਾਕਿਆਂ ਤੋਂ ਕਹਿ ਦਿਓ, ਹੈ ਨਾ। ਇਸ ਕਰਕੇ ਦੋਸਤੋ ਸਮਾਜ ਦੀ ਬਹੁਤ ਵੱਡੀ ਦੇਣ ਆ ਸਾਨੂੰ, ਆਲੇ ਦੁਆਲੇ ਦੀ। ਮਨੁੱਖ ਆ ਜਿਹੜਾ ਇਹ ਸਮਾਜਿਕ ਪ੍ਰਾਣੀ ਆ, ਸੋਸ਼ਲ ਐਨੀਮਲ। ਸਾਡੇ ਵਿੱਚੋਂ ਸਮਾਜ ਜੇ ਮਾਈਨਸ ਹੋ ਜਾਣਾ, ਬੰਦਾ ਮੈਂਟਲੀ ਕ੍ਰਿਪਲਡ ਹੋ ਜਾਂਦਾ, ਮਾਨਸਿਕ ਤੌਰ ਤੇ ਡੈਡ ਹੋ ਜਾਂਦਾ। ਸ਼ਾਇਦ ਇਸੇ ਕਰਕੇ ਹੀ ਮੈਂਟਲ ਹੈਲਥ ਇਸ਼ੂ ਜ਼ਿਆਦਾ ਆ ਰਹੇ ਨੇ, ਕਿਉਂਕਿ ਆਹ ਸਮਾਜ ਆ ਜਿਹੜਾ ਸਾਨੂੰ ਨਾ ਇੱਕ ਇਹ ਇਕੱਲਤਾ ਦੀ ਡੂੰਘੀ ਖੱਡ ਦੇ ਵਿੱਚ ਸਿੱਟ ਰਿਹਾ। ਅਸੀਂ ਆਲੇ ਦੁਆਲੇ ਨਾਲ ਟੁੱਟ ਰਹੇ ਹਾਂ। ਅਸੀਂ ਮੈਂ ਸਾਰਾ ਦਿਨ ਮੈਂ ਮੇਰੀ ਮੇਰੀ ਮੇਰੀ, ਇੱਥੋਂ ਤੱਕ ਆ ਗਏ ਹਾਂ ਵੀ ਇੱਕ ਘਰ ਜਿਹੜਾ ਸਾਂਝਾ ਸਾਡਾ ਸਾਰਿਆਂ ਦਾ, ਉਹਦੇ 'ਚ ਵੀ ਆਹ ਮੇਰਾ ਕਮਰਾ, ਆਹ ਮੇਰਾ ਫੋਨ ਆ, ਆਹ ਮੇਰੀ ਚੀਜ਼ ਆ, ਮੇਰਾ ਪੈੱਨ ਆ, ਆਹ ਮੇਰੀ ਕਾਰ ਆ, ਮੇਰਾ ਮੈਂ, ਇਹ ਮਤਲਬ ਸਬਕੌਂਸ਼ੀਅਸਲੀ ਸਾਡੇ 'ਚ ਨਾ ਭਰ ਦਿੱਤੀਆਂ ਗਈਆਂ ਨੇ ਚੀਜ਼ਾਂ। ਪਰ ਮੈਂ ਦੀ ਬਜਾਏ ਅਸੀਂ ਨੂੰ ਪਹਿਲ ਦੇਣਾ ਚਾਹੀਦਾ, ਪਹਿਲ ਦੇਣੀ ਚਾਹੀਦੀ ਆ। ਅੱਛਾ, ਇਹਦੇ 'ਚ ਕੀ ਹੁੰਦਾ ਦੋਸਤੋ, ਇਹਦੇ ਜਦੋਂ ਫਿਰ ਚੀਜ਼ਾਂ ਵਾਪਰਦੀਆਂ ਨੇ ਨਾ, ਇਹਦੇ 'ਚ ਚੀਜ਼ਾਂ ਸਾਡੀ ਜਿਹੜੇ ਨੁਕਸਾਨ ਹੁੰਦੇ ਨੇ ਉਹ ਕਰਦਾ ਕੋਈ ਇੰਡੀਵਿਜੁਅਲ, ਭੁਗਤਣੇ ਸਮਾਜ ਨੂੰ ਪੈਂਦੇ ਨੇ। ਇਹਦਾ ਦੂਸਰਾ ਪਾਸਾ ਵੀ ਹੈਗਾ ਦੇਖੋ, ਸਮਾਜ ਸਾਨੂੰ ਇੰਨਾ ਕੁਛ ਦਿੰਦਾ ਆਲੇ ਦੁਆਲੇ, ਜਿਹੜਾ ਕੁਛ ਵੀ ਮਿਲਦਾ ਜੀ, ਮੈਂ ਕਹਿੰਦਾ ਸਮਾਜ 'ਚੋਂ ਮਿਲਦਾ ਸਾਨੂੰ। ਰੋਟੀ ਪਾਣੀ ਵੀ ਮਿਲਦਾ ਨਾ, ਤੁਸੀਂ ਠੀਕ ਹੈ, ਤੁਸੀਂ ਪੈਸੇ ਨਾਲ ਖਰੀਦਦੇ ਹੋ, ਹੈ ਨਾ, ਖਰੀਦਦੇ ਪੈਸੇ ਨਾਲ। ਤੁਸੀਂ ਕਹਿੰਦੇ ਜੀ ਮੈਂ ਤਾਂ ਖਰੀਦਿਆ ਮੇਰਾ, ਨਹੀਂ 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 ਨਹੀਂ, ਤੁਸੀਂ ਗਰੋਸਰੀ ਲੈ ਕੇ ਆਏ ਹੋ, ਠੀਕ ਹੈ, ਪੈਸੇ ਨਾਲ ਖਰੀਦ ਲਈ ਗਰੋਸਰੀ ਸਟੋਰ ਤੋਂ, ਗਰੋਸਰੀ ਸਟੋਰ ਵਾਲਿਆਂ ਨੇ ਆਪਦਾ ਮੁਨਾਫਾ ਕੱਢ ਲਿਆ, ਉਹ ਵੀ ਕਹਿੰਦਾ ਜੀ ਮੇਰਾ ਮੁਨਾਫਾ, ਤੁਸੀਂ ਖਰੀਦ ਲਈ, ਤੁਸੀਂ ਪੈਸੇ ਦਿੱਤੇ ਆ। ਪਰ ਜਿਹੜੇ ਕਿਸਾਨ ਨੇ ਉਗਾਈ ਆ, ਜਿਹੜੇ ਸਿਸਟਮ ਦੇ ਵਿੱਚ ਉਹ ਉੱਗੀ ਆ, ਵਿਗਿਆਨਿਕ ਢੰਗ ਤਰੀਕੇ ਗ੍ਰੀਨ ਹਾਊਸ ਦੇ ਵਿੱਚ ਉੱਗੀ ਆ, ਉਹਦੇ 'ਚੋਂ ਵੀਡ ਰਿਮੂਵਲ ਹੋਇਆ, ਉਹਦੇ 'ਤੇ ਚਲੋ ਕਹਿ ਦਈਏ ਨਹੀਂ ਪਾਉਣੇ ਚਾਹੀਦੇ ਪੈਸਟੀਸਾਈਡ, ਪਰ ਫਿਰ ਵੀ ਉਹਦੇ 'ਤੇ ਪੈਸਟੀਸਾਈਡ ਪਏ ਨੇ, ਉਹਦੀ ਟਰਾਂਸਪੋਰਟੇਸ਼ਨ ਹੋਈ ਆ, ਹੈ ਨਾ, ਉਹਨੂੰ ਸਾਫ਼ ਕੀਤਾ ਗਿਆ। ਪਹਿਲਾਂ ਕਿਸਾਨ ਨੇ ਉਗਾਈ ਆ, ਤੁਸੀਂ ਕਹੋਗੇ ਇੱਥੇ ਤਾਂ ਕੰਪਨੀਆਂ ਉਗਾਉਂਦੀਆਂ, ਚਲੋ ਕੰਪਨੀਆਂ ਉਗਾਉਂਦੀਆਂ ਨੇ, ਕੰਪਨੀਆਂ ਦੇ ਵਿੱਚ ਵੀ ਕਿਸਾਨ ਹੀ ਨੇ ਨਾ, ਫਾਰਮਿੰਗ ਦੇ ਢੰਗ ਤਰੀਕੇ ਨਾਲ ਉਹਨੂੰ ਕਿਸਾਨ ਹੀ ਕਹਾਂਗੇ। ਫਿਰ ਉੱਥੇ ਮਜ਼ਦੂਰ ਵੀ ਕੰਮ ਕਰਦੇ, ਲੇਬਰ ਵੀ ਕੰਮ ਕਰਦੇ ਆ, ਜੇ ਆਲੂ ਕਿਤੋਂ ਉੱਗੇ ਨੇ ਤਾਂ ਆਲੂਆਂ ਦੀ ਕਲੈਕਸ਼ਨ ਹੁੰਦੀ ਆ ਨਾ, ਫਿਰ ਉਹ ਟਰੱਕਾਂ ਵਾਲੇ ਭਰਾ ਸਾਡੇ ਚੱਕ ਕੇ ਲਿਆਉਂਦੇ ਨੇ, ਫਿਰ ਫੋਰਕਲਿਫਟ ਨਾਲ ਲੋਡ ਹੁੰਦਾ, ਫਿਰ ਅੱਗੇ ਫਿਰ ਉਹ ਕਿਤੇ ਪਹੁੰਚਦਾ। ਮਤਲਬ ਕਿੰਨੇ ਲੋਕਾਂ ਦੀ ਉਹਦੇ 'ਚ ਕੰਟਰੀਬਿਊਸ਼ਨ ਆ, ਸਿਰਫ ਤੁਹਾਨੂੰ ਖਾਣਾ ਪਹੁੰਚਾਉਣ ਦੇ ਵਿੱਚ। ਇਸ ਕਰਕੇ ਭਾਈ ਆਪਾਂ ਜੇ ਇਹ ਕਹੀਏ ਵੀ ਮੈਂ ਪੈਸੇ ਨਾਲ ਲੈ ਲਿਆ, ਠੀਕ ਹੈ ਪੈਸੇ ਨਾਲ ਖਰੀਦ ਲਿਆ, ਪਰ ਉਹਦੇ 'ਚ ਸਾਰੇ ਸਮਾਜ ਦੀ ਕੰਟਰੀਬਿਊਸ਼ਨ। ਮੈਂ ਇਸ ਕਰਕੇ ਕਹਿ ਰਿਹਾ ਸੀ ਵੀ ਜੇ ਕੋਈ ਪੜ੍ਹ ਜਾਂਦਾ, ਕੋਈ ਡਿਗਰੀ ਕਰ ਜਾਂਦਾ ਨਾ, ਉਹ ਇਕੱਲਾ ਹੀ ਮਾਲਕ ਨਹੀਂ ਹੁੰਦਾ, ਉਹਦੇ ਲਈ ਪਿੱਛੇ ਉਹਦੇ ਸਮਾਜ ਖੜਾ ਹੁੰਦਾ। ਜੇ ਸਮਾਜ ਮਾਈਨਸ ਹੋ ਜਾਵੇ ਬੰਦਾ ਕੁਛ ਨਹੀਂ ਕਰ ਸਕਦਾ ਜੀ, ਕੁਛ ਵੀ ਨਹੀਂ ਕਰ ਸਕਦਾ। ਇਸ ਕਰਕੇ ਆਪਾਂ ਸਮਾਜ ਬਾਰੇ ਅਕਸਰ ਗੱਲਾਂ ਕਰਦੇ ਹੁੰਦੇ ਆ। ਆਪਣੀ ਨਾ ਆਪਣੀ ਸਮਾਜ ਸਾਡਾ ਮਤਲਬ ਬੰਦਾ ਜਿਹੜਾ ਜੀ ਇਹ ਕਹਿ ਦਈਏ ਮੈਨ ਇਜ਼ ਪ੍ਰੋਡਕਟ ਆਫ ਸੋਸਾਇਟੀ, ਜਿਹੋ ਜਿਹਾ ਸਮਾਜ ਆ ਬੰਦਾ ਉਹੋ ਜਿਹਾ ਬਣ ਜਾਂਦਾ, ਹੈ ਨਾ। ਜੇ ਮਾੜਾ ਸਮਾਜ ਆ ਬੰਦਾ ਮਾੜਾ ਬਣਦਾ, ਜੇ ਚੰਗਾ ਸਮਾਜ ਆ ਬੰਦਾ ਚੰਗਾ ਬਣਦਾ। ਇਸ ਕਰਕੇ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਸਿਆਣੇ ਲੋਕ ਨਾ ਆਪਣਾ ਨਿੱਜੀ ਕੰਮ ਕਰਦੇ ਨੇ, ਨਿੱਜੀ ਬਿਜ਼ਨਸ ਆਪਣੇ ਕਰਦੇ ਨੇ, ਪ੍ਰਮੋਟ ਕਰ, ਪਰ ਕੁਛ ਵਕਤ ਜ਼ਰੂਰ ਉਹ ਸੋਸ਼ਲ ਐਕਟੀਵਿਟੀਜ਼ ਲਈ, ਸਮਾਜ ਨੂੰ ਸੋਹਣਾ ਬਣਾਉਣ ਲਈ ਕੱਢਦੇ ਨੇ, ਕੱਢਣਾ ਚਾਹੀਦਾ, ਹੈ ਨਾ। ਆਪਣੇ ਲੋਕ ਤਾਂ ਕਹਿੰਦੇ ਜੀ ਰਿਟਾਇਰ ਹੋਣ ਵੇਲੇ ਨਾ, ਜਦੋਂ ਰਿਟਾਇਰ ਹੋਵੋ ਉਦੋਂ ਅਸੀਂ ਸਮਾਜ ਲਈ ਕੰਮ ਕਰੀਏ। ਮਤਲਬ ਕਿੰਨਾ ਭੈੜਾ ਖਿਆਲ ਆ ਵੀ ਪਹਿਲਾਂ ਸਮਾਜ ਗੰਦ ਪਾਈ ਜਾਣਾ ਤੁਸੀਂ 60 ਸਾਲ ਦੀ ਉਮਰ ਤੱਕ, ਨਹੀਂ ਆਏ ਨਹੀਂ ਹੁੰਦਾ। ਆਪਣੀ ਸੋਚ ਦਾ ਲਗਾਤਾਰ, ਜੇ ਤੁਸੀਂ ਆਪਣੇ ਲਈ ਵੀ ਕੰਮ ਕਰਦੇ ਹੋ, ਸਮਾਜ ਲਈ ਨਾਲ ਦੀ ਨਾਲ ਕੰਮ ਕਰਨਾ ਚਾਹੀਦਾ। ਹੁਣ ਕੰਮ ਕਰਨ ਦਾ ਮਤਲਬ ਇਹ ਨਹੀਂ ਹੈਗਾ ਬਈ ਸਾਧ ਬਣ ਜਾਓ ਤੁਸੀਂ, ਜਾਂ ਤੁਸੀਂ ਮਤਲਬ ਘਰ ਬਾਰ ਛੱਡ ਦਿਓ, ਨਹੀਂ ਐਂ ਨਹੀਂ ਹੁੰਦਾ ਗਾ। ਆਪਣੀ ਪਰਸਨਲ ਲਾਈਫ ਨੂੰ ਸੋਹਣੇ ਤਰੀਕੇ ਨਾਲ ਵਿਉਂਤਦਿਆਂ, ਸੋਹਣੇ ਤਰੀਕੇ ਨਾਲ ਕੰਮਕਾਰ ਕਰਦਿਆਂ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਤੁਸੀਂ ਸਮਾਜ ਲਈ ਬਹੁਤ ਵੱਡੀ ਕੰਟਰੀਬਿਊਸ਼ਨ ਕਰ ਸਕਦੇ ਹੋ, ਤੇ ਕਰ ਰਹੇ ਨੇ, ਬਹੁਤ ਲੋਕ ਕਰਦੇ ਨੇ ਜੀ। ਜਿੱਥੇ ਕੁਦਰਤੀ ਆਫਤਾਂ ਆਉਂਦੀਆਂ ਨੇ, ਲੋਕ ਜਾਂਦੇ ਨੇ, ਉੱਥੇ ਲੰਗਰ ਪਾਣੀ ਲਾਉਂਦੇ ਨੇ, ਹੈ ਨਾ, ਹਸਪਤਾਲਾਂ ਦੇ ਵਿੱਚ ਵਲੰਟੀਅਰ ਵਰਕ ਕਰਦੇ ਨੇ, ਬਹੁਤ ਕੁਛ ਹੁੰਦਾ ਹਨਾ। ਆਹ ਹੁਣ ਦੇਖ ਲਓ ਤੁਸੀਂ ਟੈਕਸਸ ਦੇ ਵਿੱਚ ਹੜ ਆਇਆ ਹੋਇਆ ਹਨਾ, ਇਹਦੇ ਤੇ ਵੀ ਗੱਲ ਕਰਾਂਗੇ ਆਪਾਂ। ਇਹ ਜਿਹੜੇ ਦੇਸ਼ ਨੇ ਨਾ ਜਿਨ੍ਹਾਂ ਨੂੰ ਸੋ ਕਾਲਡ ਡਿਵੈਲਪਡ ਕੰਟਰੀਜ਼ ਕਿਹਾ ਜਾਂਦਾ, ਜਦੋਂ ਕਿਤੇ ਪਛੜੇ ਦੇਸ਼ਾਂ ਚ ਹੜ ਆਉਂਦੇ ਆ ਨਾ, ਇਹਨਾਂ ਦਾ ਕੰਮ ਕੀ ਹੁੰਦਾ, ਲਓ ਜੀ ਉੱਥੇ ਤਾਂ ਵਿਉਂਤਬੰਦੀ ਨਹੀਂ ਹੁੰਦੀ ਹੋਣੀ, ਉੱਥੇ ਤਾਂ ਆਏ ਆ, ਉੱਥੇ ਤਾਂ ਹੜ ਆ ਗਏ, ਆਹ ਹੋ ਗਿਆ, ਇੰਨੇ ਲੋਕ ਮਰ ਗਏ। ਮਤਲਬ ਜਦੋਂ ਹੋਰ ਦੇਸ਼ਾਂ ਚ, ਮੇਰੀ ਗੱਲ ਨੂੰ ਹੋਰ ਪਾਸੇ ਨਾ ਲੈ ਕੇ ਜਾਇਓ, ਮੈਂ ਕਹਿੰਦਾ ਵੀ ਜਿੱਥੇ ਵੀ ਕਿਤੇ ਕੁਦਰਤੀ ਆਫ਼ਤ ਆਉਂਦੀ ਆ ਤੇ ਉਹਦੇ ਰਿਜ਼ਲਟ ਨਿਕਲਦੇ ਨੇ, ਬਹੁਤ ਮਾੜੇ ਰਿਜ਼ਲਟ ਨਿਕਲਦੇ ਨੇ। ਹੁਣ ਟੈਕਸਸ ਦੇ ਵਿੱਚ ਹੜ ਆਇਆ, ਦੇਖੋ ਟਰੰਪ ਸਾਹਿਬ ਵਰਕਰਸ ਵਾਸਤੇ ਕੀ ਕਹਿੰਦੇ ਸੀਗੇ, ਮੈਕਸੀਕੋ ਬਾਰੇ ਕੀ ਕਹਿੰਦੇ ਸੀ, ਕੈਨੇਡਾ ਬਾਰੇ ਕੀ ਕਹਿੰਦੇ ਸੀ, ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ ਉੱਥੇ ਹੁਣ ਉਹ ਟੀਮਸ ਨੇ ਜਿਹੜੀਆਂ ਆਪਣੀਆਂ ਐਮਰਜੈਂਸੀ ਜਿਹੜੀਆਂ ਰੈਸਕਿਊ ਟੀਮਸ ਨੇ ਆਪਣੀਆਂ ਭੇਜੀਆਂ ਨੇ। ਇਹ ਤਕੜੇ ਦੇਸ਼ ਨੇ ਜਿਹੜੇ, ਜਿਨ੍ਹਾਂ ਨੂੰ ਕਿਹਾ ਜਾਂਦਾ ਡਿਵੈਲਪਡ ਕੰਟਰੀਜ਼, ਇਹ ਸਵੇਰ ਤੋਂ ਸ਼ਾਮ ਤੱਕ ਕਿਊਬਾ ਵਰਗੇ ਛੋਟੇ ਜਿਹੇ ਦੇਸ਼ ਨੂੰ ਨਾ ਗਰੀਬ ਮੁਲਕ ਕਹਿ ਕੇ ਗਾਲਾਂ ਕੱਢਦੇ ਰਹਿੰਦੇ ਨੇ। ਪਰ ਤੁਹਾਨੂੰ ਯਾਦ ਆ ਜਦੋਂ ਕੋਵਿਡ ਦੇ ਵਿੱਚ, ਕਿਊਬਾ ਇੱਕ ਦੇਸ਼ ਆ, ਠੀਕ ਆ ਮਾੜਾ ਹੋ ਸਕਦਾ ਫਾਈਨੈਂਸ਼ੀਅਲੀ, ਉਹ ਥੋੜੀ ਬਹੁਤ ਪ੍ਰੋਬਲਮਸ ਆ ਸਕਦੀਆਂ, ਇੰਨੇ ਸਾਲ ਉਹਨਾਂ ਤੇ ਪਾਬੰਦੀਆਂ ਲਾਈ ਰੱਖੀਆਂ, ਸਾਰਾ ਦਿਨ ਨੁਕਤਾਚੀਨੀ ਕਰਦੇ ਨੇ। ਪਰ ਕਿਊਬਾ ਇੱਕੋ ਇੱਕ ਦੇਸ਼ ਆ ਜਿੱਥੇ ਸਭ ਤੋਂ ਵੱਧ ਵੱਡੀ ਗਿਣਤੀ ਚ ਡਾਕਟਰ ਪੈਦਾ ਹੁੰਦੇ ਨੇ, ਤੇ ਜਦੋਂ ਕੋਵਿਡ ਪੇਸ਼ੈਂਟਸ ਦੀ ਗੱਲ ਚੱਲਦੀ ਸੀ, ਸਭ ਕੋਈ ਹੱਥ ਨਹੀਂ ਸੀ ਲਾਉਂਦਾ, ਕੋਈ ਮੂੰਹ ਤੇ ਮਾਸਕ ਪਾ ਲੈਂਦਾ ਸੀ, ਕੋਈ ਕਹਿੰਦਾ ਸੀ 5 ਫੁੱਟ ਦੂਰ ਰਹੋ, ਉਹ ਡਾਕਟਰ ਯੂਰੋਪੀਅਨ ਕੰਟਰੀ ਦੇ ਵਿੱਚ ਗਏ ਵੱਡੀ ਗਿਣਤੀ ਦੇ ਵਿੱਚ, ਹੈ ਨਾ। ਇਹ ਹੁੰਦੀ ਹੈ ਭਰਾਤਰੀ ਭਾਵਨਾ, ਸਮਾਜ ਮਤਲਬ ਸਮਾਜ ਕਿਤੇ ਵੀ ਵਕਤ ਪਿਆ ਹੋਵੇ, ਦੇਸ਼ਾਂ ਦੀਆਂ ਬਾਉਂਡਰੀਜ਼ ਨੂੰ ਪਾਸੇ ਕਰਕੇ ਇਨਸਾਨ ਨੂੰ ਇਨਸਾਨ ਸਮਝ ਕੇ ਦੂਸਰੇ ਦੀ ਮਦਦ ਕਰਨਾ, ਮਨ ਦੇ ਵਿੱਚ ਕੋਈ ਭਰਮ ਭੁਲੇਖਾ ਨਾ ਰੱਖਣਾ। ਈਵਨ ਮਤਲਬ ਭਾਈ ਕਹਿੰਦੇ ਆਲੀ ਫਿਲੋਸਫੀ ਜਿਵੇਂ ਕਹਿੰਦੇ ਆ ਵੀ ਦੁਸ਼ਮਣ ਵੀ ਹੋਵੇ ਤੁਹਾਨੂੰ, ਦੁਸ਼ਮਣ ਦੇ ਦੋਸਤ ਜਦੋਂ ਮਦਦ ਦੀ ਲੋੜ ਆ ਉਦੋਂ ਭੁੱਲ ਜਾਓ, ਠੀਕ ਹੈ, ਜਦੋਂ ਵਿਰੋਧ ਆ ਤੁਹਾਡਾ ਦੁਸ਼ਮਣੀ ਕੱਢ ਲਓ, ਪਰ ਜਦੋਂ ਕੁਦਰਤੀ ਮਾਰ ਪਈ ਹੋਵੇ, ਹੈ ਨਾ, ਜਦੋਂ ਸੇਵਾ ਦਾ ਮੌਕਾ ਆਵੇ, ਉਦੋਂ ਫਿਰ ਇਹ ਨਾ ਦੇਖੋ ਵੀ ਇਹ ਫਲਾਨਾ ਹਿੰਦੂ ਆ, ਮੁਸਲਮਾਨ ਆ, ਸਿੱਖ ਆ, ਇਹ ਮੈਕਸੀਕਨ ਆ, ਇਹ ਕੈਨੇਡੀਅਨ ਆ, ਇਹ ਅਮੈਰੀਕਨ ਆ, ਨਹੀਂ, ਉਦੋਂ ਤਾਂ ਫਿਰ ਮਾਨਵਤਾ ਦੇ ਵਕਤ ਪੈਂਦਾ, ਕਿਉਂਕਿ ਆਦਮੀ ਸੋਸ਼ਲ ਐਨੀਮਲ ਆ ਇੱਕ। ਚਲੋ ਆਪਾਂ ਟੈਕਸਿਸ ਬਾਰੇ ਗੱਲ ਬਾਅਦ ਦੇ ਵਿੱਚ ਕਰਾਂਗੇ, ਅੱਜ ਮੈਂ ਗੱਲ ਕਰਨੀ ਚਾਹੁੰਦਾ ਸੀ ਥੋੜੀ ਜਿਹੀ। ਕੱਲ ਰਾਣਾ ਜੀ ਵੀ ਬੜੀ ਗੰਭੀਰ ਡਿਸਕਸ਼ਨ ਕਰਕੇ ਗਏ ਨੇ ਵੀ ਕਈ ਸਾਡੇ ਸੱਜਣ ਮਿੱਤਰ ਨੇ ਜਿਹੜੇ, ਉਹਨਾਂ ਨੇ ਹਰੇਕ ਗੱਲ ਦਾ ਹੀ ਵਿਰੋਧ ਕਰਨਾ ਹੁੰਦਾ। ਬ੍ਰੈਂਪਟਨ ਦੇ ਵਿੱਚ ਕੈਮਰਾਜ ਲੱਗੇ ਨੇ, ਮੈਂ ਥੋੜੀ ਗੱਲ ਕਰਨੀ ਇਹਦੇ ਬਾਰੇ, ਮੈਂ ਕੈਮਰਾਜ ਬਾਰੇ ਘੱਟ ਗੱਲ ਕਰਨੀ, ਹੋਰ ਕਿਸੇ ਇਸ਼ੂ ਤੇ ਗੱਲ ਕਰਨੀ, ਉਹ ਕਿਉਂਕਿ ਉਹ ਇਸ਼ੂ ਤਾਂ ਰਾਣਾ ਜੀ ਕਵਰ ਕਰਗੇ। ਇਹ ਆਲੇ ਦੁਆਲੇ ਮੈਂ ਵੀ ਸੁਣ ਰਿਹਾ ਬਹੁਤ, ਉਹ ਜੀ ਟਿਕਟ ਆ ਰਹੀਆਂ, ਸਾਰਿਆਂ ਨੂੰ ਮਿਲਦੀਆਂ ਜੀ ਟਿਕਟ, ਕੋਈ ਗੱਲ ਨਹੀਂ, ਕਈ ਵਾਰੀ ਪਤਾ ਨਹੀਂ ਲੱਗਦਾ। ਅੱਛਾ ਕਈ ਵਾਰੀ ਕੀ ਹੁੰਦਾ, ਲੋ ਮੈਂ ਤੁਹਾਨੂੰ ਓਨੈਸਟਲੀ ਦੱਸਦਾ, ਕੋਈ ਬੰਦਾ ਨਾ ਜਿਹੜਾ ਉਹ ਕਾਰ ਚਲਾਉਂਦਾ ਵੀ ਠੀਕ ਹੈ, ਹੈ ਨਾ, ਉਹਦੇ ਮਨ ਚ ਭੁਲੇਖਾ ਹੀ ਹੁੰਦਾ ਵੀ 40 ਆ ਜਿਹੜੀ ਸਪੀਡ, ਇੱਥੇ 40 ਹੋਊਗੀ ਜਾਂ ਇੱਥੇ 50 ਹੋਊ, ਤੇ ਸਪੀਡ ਰਹਿ ਜਾਂਦੀ ਆ 30 ਉੱਥੇ, ਉਹਨੂੰ ਪਤਾ ਹੁੰਦਾ ਵੀ ਸਕੂਲ ਕਿੱਥੇ ਆ, ਪਰ ਫੇਰ ਵੀ ਉਹਦੀ ਸਪੀਡ ਆ ਜਿਹੜੀ, ਜੇ 40 ਲਿਖਿਆ 50 ਤੋਂ 51 ਹੋ ਜਾਂਦੀ ਆ, ਟਿਕਟ ਮਿਲ ਜਾਂਦੀ ਆ। ਇਹ ਜਿਹੜੇ ਸਟੈਪਸ ਲਏ ਗਏ ਨੇ ਨਾ, ਦੇਖੋ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਬ੍ਰੈਂਪਟਨ ਸਿਟੀ ਕੌਂਸਲ ਆ ਨਾ ਜਿਹੜੀ, ਇਹਦੇ ਚ ਬਹੁਤ ਜ਼ਿਆਦਾ ਨਜਾਇਜ਼ ਖਰਚੇ ਹੁੰਦੇ ਨੇ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ, ਕਿਸੇ ਨੂੰ ਮਾੜੀ ਲੱਗੇ ਚੰਗੀ ਗੱਲ ਹੈ, ਵੀ ਲੋਕ ਵਿਰੋਧੀ ਫੈਸਲੇ ਵੀ ਹੁੰਦੇ ਨੇ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ ਟੈਕਸ ਬਹੁਤ ਜ਼ਿਆਦਾ ਵੱਧ ਗਏ ਨੇ ਤੇ ਉਹ ਟੈਕਸਿਸ ਦੀ ਯੋਗ ਵਰਤੋਂ ਨਹੀਂ ਹੋ ਰਹੀ। ਮੈਂ ਇਸ ਗੱਲ ਨਾਲ ਵੀ ਸਹਿਮਤ ਹਾਂ ਬਈ ਸਿਟੀ ਦੇ ਜਿਹੜੇ ਕੰਟਰੈਕਟਰਸ ਨੇ, ਇਹ ਇੰਨਾ ਕੁ ਲੋਕਾਂ ਨੂੰ ਤੰਗ ਕਰਦੇ ਨੇ ਜਦੋਂ ਸਨੋ ਚੱਕਣ ਦਾ ਮੌਕਾ ਆਉਂਦਾ ਨਾ, ਜੇ ਕੋਈ ਬਜ਼ੁਰਗ ਆ, ਜੇ ਕੋਈ ਸਿੰਗਲ ਮੋਮ ਆ, ਸਿੰਗਲ ਲੇਡੀ ਹੈਗੀ ਆ, ਜਿਹਨੇ ਮਸਾਂ ਹੀ ਸਨੋ ਸਾਫ਼ ਕਰਕੇ ਪਾਸੇ ਕੀਤੀ ਆ, ਇਹ ਸੜਕ ਦੀ ਸਨੋ ਦੇ ਨਾਲ ਉਹਦਾ ਡਰਾਈਵੇ ਬੰਦ ਕਰ, ਮੈਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਬਈ ਸਪੀਡ ਜਿਹੜੀ ਕੰਟਰੋਲ ਨਹੀਂ ਹੋਣੀ ਚਾਹੀਦੀ, ਮੈਂ ਬਿਲਕੁਲ ਸਹਿਮਤ ਨਹੀਂ, ਬਿਲਕੁਲ ਜੀ, ਸਪੀਡ ਪੂਰੀ ਕੰਟਰੋਲ ਹੋਣੀ ਚਾਹੀਦੀ ਆ, ਹੌਲੀ ਚੱਲੋ। ਕਈ ਬੰਦੇ ਕਹਿੰਦੇ ਜੀ ਜ਼ਿੰਦਗੀ ਬਹੁਤ ਤੇਜ਼ ਆ ਤੇ ਹੌਲੀ ਚੱਲ ਕੇ ਤਾਂ ਪਤਾ ਨਹੀਂ ਸਾਡਾ ਕੰਮ ਨਹੀਂ ਚੱਲਣਾ। ਭਰਾਵੋ ਪਰਸੋਂ ਵਾਲਾ ਮੇਰਾ ਪ੍ਰੋਗਰਾਮ ਤੁਸੀਂ ਵੇਖ ਲਿਓ, ਰਿਕਾਰਡ ਲਿਓ, ਰਿਕਾਰਡਿੰਗ ਜੇ ਕਿਸੇ ਨੂੰ ਚਾਹੀਦੀ ਹੈ ਭੇਜ ਦਿੰਦੇ ਹਾਂ। ਸਮਾਂ ਜਿਹੜਾ ਨਾ, ਸਮੇਂ ਦੀ ਪ੍ਰੋਪਰ ਯੂਟੀਲਾਈਜੇਸ਼ਨ, ਸਮਾਂ ਨਿਕਲਦਾ ਜਾਂਦਾ, ਇਹਦਾ ਮਤਲਬ ਇਹ ਨਹੀਂ ਵੀ ਸਮੇਂ ਦੇ ਹਾਣ ਬਾਣ ਦੇ ਲਈ ਕਾਰ ਤੇਜ਼ ਭਜਾ ਲਓ, ਨਾ ਨਾ ਨਾ, ਇਹ ਤਾਂ ਮਤਲਬ ਇਹ ਨਹੀਂ ਹੈਗਾ। ਹਰੇਕ ਦੀ ਸੇਫਟੀ ਤੇ ਸਿਕਿਉਰਿਟੀ, ਤੇ ਇਹ ਗੱਲ ਆਪਾਂ ਨੂੰ ਮੰਨਣੀ ਪਊਗੀ, ਅੱਜ ਮੰਨ ਲਓ ਕੱਲ ਨੂੰ ਮੰਨ ਲਓ, ਬਈ ਜਿਹੜੇ ਦੇਸ਼ ਦੇ ਵਿੱਚੋਂ ਅਸੀਂ ਆਏ ਨਾ, ਜਿਹੜੇ ਸੂਬੇ ਚੋਂ ਅਸੀਂ ਆਏ ਹਾਂ, ਜਿਹੋ ਜਿਹੀ ਨਸਲ ਸਾਡੀ ਆ ਪੰਜਾਬੀਆਂ ਦੀ, ਇਹਦੇ ਚੋਂ ਬਹੁ ਗਿਣਤੀ ਨਾ ਲੋਕ ਫੁਕਰੇ ਨੇ। ਅੱਛਾ ਬਸ ਇਹਨਾਂ ਨੇ ਫਿਰ ਵੀ ਨਹੀਂ ਕਰਨਾ, ਟਿਕਟ ਲਾ ਦਿਓ ਫਿਰ ਇਹ ਕੀ ਕਰਦੇ ਨੇ ਹੁਣ ਅੱਜ ਕੱਲ ਨਵਾਂ ਰਿਵਾਜ ਚੱਲਿਆ ਉਹ ਸਾਇਲੈਂਸਰ ਜੇ ਲਾਏ ਨੇ ਇੰਨੀ ਉੱਚੀ ਖੁਰ ਕਰਕੇ ਲੋਕਾਂ ਨੂੰ ਜਗਾ ਦਿੰਦੇ ਨੇ ਕੱਲੀ ਬਸ ਕੱਲਾ ਇਹ ਤੇਜ਼ ਭਜਾਉਣ ਵਾਲਾ ਕਾਰਾਂ ਵਾਲਾ ਕੰਮ ਨਹੀਂ ਹੈ ਓਵਰਆਲ ਹੀ ਸਾਡੇ ਚ ਇੰਨੇ ਕੁ ਵਿਗਾੜ ਆਏ ਹੋਏ ਨੇ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਕਿਉਂਕਿ ਪਹਿਲਾਂ ਸਾਡੇ ਚ ਸਿਆਣੇ ਲੋਕ ਵੱਧ ਸੀ ਜ਼ਿੰਮੇਵਾਰ ਵੱਧ ਸੀ ਹੁਣ ਸਿਆਣਿਆਂ ਦੀ ਗਿਣਤੀ ਘੱਟ ਗਈ ਆ ਤੇ ਕਮਲੇ ਮਾਰਦੇ ਫਿਰਦੇ ਛਾਲੋ ਸਾਰੀ ਜਗ੍ਹਾ ਹਨਾ ਦੇਖੋ ਅੱਜ ਤੋਂ ਤੁਸੀਂ ਪੁਰਾਣੇ ਬੰਦਿਆਂ ਨਾਲ ਗੱਲ ਸੁਣ ਲਓ ਪੁਰਾਣੇ ਬੰਦੇ ਬੜੇ ਠੰਮੇ ਨਾਲ ਪੇਸ਼ੈਂਸ ਨਾਲ ਤੁਹਾਨੂੰ ਗੱਲਾਂ ਦੱਸਣਗੇ ਪਿਆਰ ਦੇ ਨਾਲ ਪਰ ਆ 20 ਸਾਲ 15 ਸਾਲ ਪਹਿਲਾਂ ਦੀਆਂ ਗੱਲਾਂ ਤਾਂ ਤੁਹਾਨੂੰ ਪਤਾ ਹੀ ਆ ਹੁਣ ਤੁਸੀਂ ਜਿੰਨੇ ਪ੍ਰੋਗਰਾਮ ਸੁਣਦੇ ਹੋ ਟਰੱਕਾਂ ਵਾਲੇ ਟੈਕਸੀਆਂ ਵਾਲੇ ਜਾਂ ਜਿਹੜੇ ਦੋਸਤ ਮਿੱਤਰ ਰੇਡੀਓ ਤੇ ਨੀ ਆ ਫੋਨ ਤੇ ਸੁਣਦੇ ਨੇ ਆ 12-13 ਸਾਲਾਂ 'ਚ ਇੰਨੀ ਤਬਦੀਲੀ ਆ ਗਈ ਆ ਦੇਖੋ ਤਾਂ ਸੜਕਾਂ ਦੇ ਉੱਤੇ ਜਿਹੜਾ ਤੁਸੀਂ ਭੰਗੜਾ ਪਾਉਂਦੇ ਹੋ ਕਾਰਾਂ ਦੇ ਵਿੱਚ ਤਾਂਡਵ ਨਾਚ ਕਰਦੇ ਹੋ ਤਾਂ ਅਲੱਗ ਗੱਲ ਆ ਮੈਂ ਵੀ 3 ਕਾਰੀ ਭੁਗਤ ਚੁੱਕਿਆ ਮੇਰੇ 3 ਐਕਸੀਡੈਂਟ ਸ਼ਾਇਦ ਪਹਿਲਾਂ ਵੀ ਦੱਸਿਆ ਸੀਗਾ ਠਾ ਦੇਣੇ ਆ ਕੇ ਕਾਰ ਮਾਰਦੇ ਪਤਾ ਹੀ ਨਹੀਂ ਲੱਗਦਾ ਹਨਾ ਚਲੋ ਛੱਡੋ ਆਪਾਂ ਆਪਣੀ ਗੱਲ ਬਾਅਦ ਚ ਕਰਾਂਗੇ ਪਰ ਇਸ ਤੋਂ ਬਿਨਾਂ ਵੀ ਹੋਰ ਬਹੁਤ ਮਸਲੇ ਨੇ ਜਿਹੜੇ ਬੜੇ ਡਿਸਿਪਲਿਨ ਨਾਲ ਲਾਗੂ ਕਰਨ ਵਾਲੇ ਉਹਦੇ ਚੋਂ ਇੱਕ ਮਸਲਾ ਹੈਗਾ ਬਈ ਵਿਆਹਾਂ ਵਾਲਾ ਮਸਲਾ ਦੇਖੋ ਬੈਂਕਟ ਹਾਲ ਬੁੱਕ ਕਰਾਓ ਬੈਂਕਟ ਹਾਲ ਚ ਭੰਗੜਾ ਪਾਓ ਰੌਲਾ ਪਾਓ ਉੱਚੀ ਤੁਸੀਂ ਆਵਾਜ਼ ਦੇ ਵਿੱਚ ਗਾਣੇ ਗਾਓ ਨੀਵੀਂ ਆਵਾਜ਼ ਚ ਗਾਣੇ ਗਾਓ ਉਹ ਮਸਲਾ ਹੈਗਾ ਅਲੱਗ ਹਾਲਾਂਕਿ ਉਹਦੇ ਚ ਵੀ ਪ੍ਰੋਬਲਮਸ ਨੇ ਜਿਹੜੇ ਲੋਕ ਕਹਿੰਦੇ ਨਾ ਉੱਥੇ ਸ਼ੋਰ ਬਹੁਤ ਪੈਣਾ ਚਾਹੀਦਾ ਉੱਥੇ ਜਦੋਂ ਛੋਟੇ ਬੱਚਿਆਂ ਨੂੰ ਲੈ ਕੇ ਜਾਂਦੇ ਉਹਨਾਂ ਦੇ ਕੰਨਾਂ ਦੇ ਉੱਤੇ ਇੰਨਾ ਇਫੈਕਟ ਪੈਂਦਾ ਉਹ ਕਿਤੇ ਮਸਲਾ ਆਪਾਂ ਉਹ ਬਾਅਦ ਚ ਗੱਲ ਕਰਾਂਗੇ ਪਰ ਸਾਡੇ ਇੱਕ ਨਵਾਂ ਰਿਵਾਜ ਚੱਲਿਆ ਹੋਇਆ ਹੁਣ ਸਟਰੀਟ ਦੇ ਉੱਤੇ ਗਲੀ ਦੇ ਵਿੱਚ ਨਾ ਉੱਚੀ ਆਵਾਜ਼ ਦੇ ਵਿੱਚ ਸਪੀਕਰ ਲਾਉਂਦੇ ਆ ਕੋਈ ਭਜਨ ਗਾਉਂਦਾ ਕੋਈ ਹੋਰ ਧਾਰਮਿਕ ਉਹਦੇ ਵਿੱਚ ਸ਼ਬਦ ਜੇ ਗਾਈ ਜਾਂਦਾ ਕੋਈ ਗਾਣੇ ਲਾਈ ਜਾਂਦਾ ਕਿਸੇ ਨੇ ਐਵੇਂ ਹੀ ਬਿਨਾਂ ਮਤਲਬ ਤੋਂ ਮਿਊਜ਼ਿਕ ਜਿਹਾ ਵਜਾਈ ਜਾਂਦਾ ਵੀ ਵਿਆਹ ਤੁਹਾਡੇ ਆ ਭਾਈ ਤੁਸੀਂ ਕਿਉਂ ਨਾਲ ਦੇ ਬੰਦੇ ਨੂੰ ਤੰਗ ਕਰਦੇ ਹੋ ਕਿਸੇ ਨੂੰ ਅੱਛਾ ਹੁਣ ਬਿਲਡਰਾਂ ਨੇ ਘਰ ਵੀ ਦੇਖੋ ਪਹਿਲਾਂ ਕੀ ਹੁੰਦਾ ਸੀ ਦੋਸਤੋ 50-50 ਫੁੱਟ ਦੇ ਲੋਟ ਸੀ ਤੇ ਗੈਪ ਹੁੰਦਾ ਸੀ ਘਰਾਂ ਦੇ ਵਿੱਚ ਹੁਣ ਲੋਟ ਤਾਂ 30-30 ਫੁੱਟ ਦੇ ਆ ਜੇ 40-40 ਫੁੱਟ ਦੇ ਵੀ ਆ ਉਹਨਾਂ ਦੇ ਵਿੱਚ ਗੈਪ 3-3 ਫੁੱਟ ਦਾ ਤੁਹਾਡਾ ਘਰ ਆ ਤੁਹਾਡਾ ਬੈਕਯਾਰਡ ਆ ਪਿੱਛੇ ਵੀ ਘਰ ਆ ਉਹ ਆਵਾਜ਼ ਇੰਨੀ ਉੱਚੀ ਹੁੰਦੀ ਹੈ ਵੀ ਉਹ ਦੂਸਰੀ ਜਾਂ ਤੀਸਰੀ ਸਟਰੀਟ ਤੱਕ ਵੀ ਆਵਾਜ਼ ਪਹੁੰਚੀ ਤੇ ਬਿਲਡਰਾਂ ਦੇ ਘਰ ਇਹੋ ਜਿਹੇ ਨੇ ਜਦੋਂ ਸਪੀਕਰ ਲੱਗਿਆ ਹੁੰਦਾ ਨਾ ਉਹ ਸ਼ੀਸ਼ੇ ਆ ਜਿਹੜੇ ਉਹਨਾਂ ਦੇ ਵਿੱਚ ਦੀ ਆਵਾਜ਼ ਆ ਜਿਹੜੀ ਨਾ ਨਿਕਲ ਕੇ ਮਤਲਬ ਪਤਾ ਨੀ ਕਿਵੇਂ ਸਾਊਂਡ ਪਰੂਫ ਨੀ ਕਹਿਣ ਦਾ ਪ੍ਰੋਪਰ ਵਰਡ ਹੈਗਾ ਸਾਊਂਡ ਪਰੂਫ ਘਰ ਸਾਊਂਡ ਪਰੂਫ ਨੀ ਹੈ ਇੱਕ ਇੱਕ 1:30 ਵਜੇ ਤਾਈਂ ਜਦੋਂ ਰੌਲਾ ਪੈਂਦਾ ਨਾ ਤੇ ਉਹ ਨੀਂਦ ਡਿਸਟਰਬ ਹੁੰਦੀ ਆ ਹੁਣ ਮੈਨੂੰ ਪਤਾ ਤੁਹਾਡੇ ਮਨ ਚ ਫਟਾਫਟ ਖਿਆਲ ਆਇਆ ਹੋਊਗਾ ਵੀ ਇਹਦੀ ਇਕੱਲੇ ਦੀ ਨੀਂਦ ਡਿਸਟਰਬ ਹੁੰਦੀ ਆ ਮੇਰੀ ਨੀ ਡਿਸਟਰਬ ਹੁੰਦੀ ਕਿ ਕੋਈ ਗੱਲ ਨੀ ਮੈਂ ਤਾਂ ਸਾਰ ਲੂੰਗਾ ਹਨਾ ਸਾਰਿਆਂ ਦੀ ਡਿਸਟਰਬ ਹੁੰਦੀ ਆ ਘਰ ਚ ਕੋਈ ਬਜ਼ੁਰਗ ਵੀ ਹੋ ਸਕਦਾ ਕੋਈ ਬਿਮਾਰ ਬੰਦਾ ਵੀ ਹੋ ਸਕਦਾ ਕੋਈ ਤੰਦਰੁਸਤ ਬੰਦਾ ਵੀ ਹੋ ਸਕਦਾ ਜਿਹਨੇ ਜੇ ਸੈਟਰਡੇ ਨੂੰ ਤੁਸੀਂ ਸਪੀਕਰ ਲਾਇਆ ਨਾ ਜਿਹਨੇ ਜਾਂ ਫਰਾਈਡੇ ਨੂੰ ਸਪੀਕਰ ਲਾਇਆ ਵੀ ਸੈਟਰਡੇ ਨੂੰ ਜਿਹਦੀ ਸ਼ਿਫਟ ਆ 5 ਵਜੇ ਸ਼ੁਰੂ ਹੋਣੀ ਆ ਉਹ ਵਿਚਾਰਾ ਥੱਕਿਆ ਟੁੱਟਿਆ ਪਹਿਲਾਂ 6-7 ਵਜੇ ਤਾਂ ਇੱਕ ਜੋਬ ਕਰਕੇ ਆਇਆ ਹੁਣ ਸੈਸ਼ ਦਾ ਜ਼ਮਾਨਾ 2-4 ਘੰਟੇ ਕਿਤੇ ਹੋਰ ਲਾ ਕੇ ਆਇਆ ਉਹ 11 ਵਜੇ ਪੈਣ ਲੱਗਦਾ ਤੇ ਤੁਸੀਂ ਸਪੀਕਰ ਚੱਕ ਦਿੰਦੇ ਉੱਚੀ ਜਾਂ ਫਿਰ ਨੇੜ ਲੰਘਦੀ ਕਾਰ ਦੀ ਆਵਾਜ਼ ਇੰਨੀ ਉੱਚੀ ਹੁੰਦੀ ਹੈ ਜਾਂ ਸੜਕ ਦੇ ਉੱਤੇ ਸੈਰ ਕਰ ਰਹੇ ਆ ਲੋਕ ਜਿਹੜੀ ਸਾਈਡ ਵਾਕ ਆ ਉਹਦੇ ਤੇ ਕੋਲੋਂ ਦੇ ਕੋਈ ਕਮਲਾ ਲੰਘਦਾ ਉਹ ਇੰਨਾ ਉੱਚੀ ਆਵਾਜ਼ ਆਉਂਦੀ ਹੈ ਬੰਦੇ ਨੂੰ ਡਰ ਲੱਗਣ ਲੱਗ ਜਾਂਦਾ ਬੱਚਿਆਂ ਦੇ ਸਮੇਤ ਬੰਦਾ ਇਨਸਾਨ ਜਿਹੜਾ ਹੈਗਾ ਪਰਿਵਾਰ ਉਹ ਸੈਰ ਕਰ ਰਿਹਾ ਹੁੰਦਾ ਉਹਨੂੰ ਲੱਗਦਾ ਵੀ ਇਹ ਮੇਰੇ ਉੱਤੇ ਚੜਾ ਦੂਗਾ ਉਹ ਗਿਆ ਹੁੰਦਾ ਸੈਰ ਕਰਨ ਦੇ ਲਈ ਰਿਲੈਕਸ ਹੋਣ ਦੇ ਲਈ ਮਾਈਂਡ ਰਿਲੈਕਸ ਹੋਣ ਲਈ ਤੁਸੀਂ ਉਹਦੇ ਮਾਈਂਡ ਤੇ ਬੋਝ ਪਾ ਦਿੰਦੇ ਹੋ ਇਹ ਨਾ ਸਾਰਾ ਕਲਚਰ ਆ ਜਿਹੜਾ ਇਹ ਠੀਕ ਨਹੀਂ ਹੈਗਾ ਦੋਸਤੋ ਠੀਕ ਨਹੀਂ ਹੈਗਾ ਇਹ ਗੈਰ ਜ਼ਿੰਮੇਵਾਰੀ ਆ ਬਹੁਤ ਵੱਡੀ ਗੈਰ ਜ਼ਿੰਮੇਵਾਰੀ ਆ ਆਹ ਤਾਂ ਹੱਦ ਹੀ ਆ ਜਿਹੜੀ ਤੁਸੀਂ ਕਹਿੰਦੇ ਹੋ ਨਾ ਅਸੀਂ ਪਟੀਸ਼ਨ ਪਾਉਣੀ ਆ ਜੀ ਵੀ ਅਸੀਂ ਸਪੀਡ ਸਾਡੀ ਜ਼ਿਆਦਾ ਹੋਣੀ ਚਾਹੀਦੀ ਆ ਆਏ ਆ ਜੀ ਮੈਂ ਕਹਿੰਦਾ ਜੀ ਤੁਹਾਨੂੰ ਮੈਂ ਤਾਂ ਕਹਿੰਦਾ ਸਪੀਡ ਕਈ ਜ਼ੋਨ ਹੀ ਇਹੋ ਜਿਹੇ ਹੋਣੇ ਚਾਹੀਦੇ ਉੱਥੇ ਕਾਰ ਅਲਾਊਡ ਹੀ ਨਹੀਂ ਸਿੱਧੀ ਜੀ ਗੱਲ ਆ ਜੀ ਹੈਗੀ ਆ ਨਾ ਪਾਰਕਾਂ ਦੇ ਵਿੱਚ ਉੱਥੇ ਸਾਡੇ ਤਾਂ ਉੱਥੋਂ ਵੀ ਕੱਢ ਦਿੰਦੇ ਆ ਦੇਖੋ ਹੈਰਾਨੀ ਦੀ ਗੱਲ ਆ ਇੱਕ ਕਿਤੇ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ ਉਸ ਮਹਾਂਪੁਰਸ਼ ਦੀ ਉਹ 3 ਲੇਨ ਭਰੀਆਂ ਹੋਈਆਂ ਨੇ ਉਹ ਸਾਈਡ ਵਾਕ ਦੇ ਉੱਤੋਂ ਦੀ ਕਾਰ ਭਜਾ ਰਿਹਾ ਹਾਏ ਇੰਨੀ ਤੇਜ਼ੀ ਓਏ ਹੋਏ 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 ਮਤਲਬ ਦੁਨੀਆਂ ਦੇ ਵਿੱਚ ਮੂਰਖ ਤਾਂ ਹੁੰਦੇ ਆ ਬਹੁਤ ਮਹਾਂਮੂਰਖ ਬਹੁਤ ਘੱਟ ਹੁੰਦੇ ਆ ਤੇ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਆ ਹੋਰ ਵੀ ਘੱਟ ਜਿਹੜੇ ਮਹਾਂਮੂਰਖਾਂ ਨੂੰ ਜਿਹੜੇ ਮਹਾਂਮੂਰਖ ਇਹ ਸਮਝਦੇ ਵੀ ਸਾਡੇ ਜਿਹੜਾ ਸਿਆਣਾ ਤੇ ਬਹਾਦਰ ਕੋਈ ਨਹੀਂ ਮਾਫ਼ ਕਰਨਾ ਦੋਸਤੋ ਅਸੀਂ ਉਹਨਾਂ ਦੇ ਵਿੱਚੋਂ ਆ ਇੰਨਾ ਕੁ ਜਲੂਸ ਅਸੀਂ ਕੱਢਦੇ ਹਾਂ, ਇੰਨਾ ਕੁ ਜਲੂਸ ਅਸੀਂ ਆਪਣਾ ਕੱਢਦੇ ਹਾਂ। ਜੇ ਕੋਈ ਸਾਨੂੰ ਰੋਕਦੇ, ਜੇ ਕੋਈ ਸਾਨੂੰ ਟੋਕਦੇ, ਫਿਰ ਅਸੀਂ ਪਤਾ ਕੀ ਕਹਿੰਦੇ, ਇਹ ਤੇਰੇ ਪਿਓ ਦੀ ਸੜਕ ਆ। ਉਹ ਭਾਈ ਸਾਡੇ ਪਿਓ ਦੀ ਸੜਕ ਤਾਂ ਨਹੀਂ, ਪਰ ਸਾਂਝੀ ਸੜਕ ਆ ਇਹ। ਜੇ ਕਿਤੇ ਵੀ ਨਾ ਕਿਤੇ ਮੁਹੱਲੇ ਦੇ ਵਿੱਚ ਕੋਈ ਬੰਦਾ, ਦੇਖੋ ਇਹ ਗੱਲ ਧਿਆਨ ਚ ਰੱਖੋ, ਤੁਹਾਨੂੰ ਪਤਾ ਇਹ ਗੱਲ, ਤੁਹਾਡੇ ਇੰਟਰਸੈਕਸ਼ਨ ਦੇ ਨੇ, ਤੁਹਾਡੇ ਪੋਸਟਲ ਕੋਡ ਦੇ ਵਿੱਚ ਕੋਈ ਬੰਦਾ, ਭਾਵੇਂ ਉਹ ਮੁਹੱਲੇ ਚੋਂ ਹੈਗਾ ਭਾਵੇਂ ਬਾਹਰੋਂ ਆ, ਉਹ ਗਲਤ ਤਰੀਕੇ ਨਾਲ ਕਾਰ ਚਲਾ ਰਿਹਾ, ਉਹਦਾ ਐਕਸੀਡੈਂਟ ਹੋ ਗਿਆ, ਉਹ ਕਹੂਗਾ ਜੀ ਮੇਰੀ ਕਾਰ ਦਾ ਐਕਸੀਡੈਂਟ ਹੋ ਗਿਆ, ਉਹਨੂੰ ਤਾਂ ਕਾਰ ਦੇ ਪੈਸੇ ਮਿਲ ਜਾਣੇ ਆ, ਪਰ ਇੰਸ਼ੋਰੈਂਸ ਕਿਹਦੀ ਵਧਣੀ ਆ? ਤੁਹਾਡੀ ਵਧਣੀ ਆ। ਤੇ ਜ਼ਿੰਮੇਵਾਰੀ ਕਿਹਦੀ ਹੋਈ? ਫਿਰ ਤੁਹਾਡੀ ਹੋਈ। ਉਹ ਕਾਰ ਬਾਹਰੋਂ ਚਲਾ ਕੇ ਆ ਰਿਹਾ, ਤੁਹਾਡੇ ਬੱਚੇ ਤੁਹਾਡੀ ਸਟਰੀਟ ਤੇ ਖੇਡ ਰਹੇ ਨੇ। ਕਈ ਇਹੋ ਜਿਹੇ ਸਿਆਣੇ ਮਹਾਂਪੁਰਸ਼ ਸੱਜਣ ਨੇ, ਉਹਨਾਂ ਨੂੰ ਕਹੋ ਨਾ ਜੇ ਉਹ ਭਾਈ ਬੱਚੇ ਖੇਡ ਰਹੇ ਨੇ, ਲੈ ਬੱਚਿਆਂ ਦਾ ਕੀ ਹੈ, ਬੱਚੇ ਫਿਰ ਪਾਰਕ ਚ ਖੇਡ ਲੈਣ। ਉਹ ਇਹੋ ਜਿਹੀਆਂ ਮੱਤਾਂ ਦਿੰਦੇ ਨੇ, ਮਤਲਬ ਸਿੱਧੀ ਗੱਲ ਨਹੀਂ ਕਰਦੇ ਗੇ ਲੋਕ। ਅੱਛਾ, ਹੋਰ ਵੀ ਬਹੁਤ ਕੁਛ ਆ। ਈਵਨ ਘਰ ਚ ਕਿਸੇ ਦੇ ਗਰਾਜ ਦੇ ਵਿੱਚ ਸਪੋਜ਼ ਕਿਸੇ ਦੇ ਸਟੋਵ ਰੱਖਿਆ ਹੋਇਆ, ਸਟੋਵ ਨਾਲ ਉਹ ਘਰ ਨੂੰ ਅੱਗ ਲੱਗ ਗਈ ਸਪੋਜ਼, ਵੈਸੇ ਮੈਂ ਤਾਂ ਗੱਲ ਕਰ ਰਿਹਾ ਵੀ ਸਮਾਜ ਨੂੰ ਕਿਵੇਂ ਭੁਗਤਣਾ ਪੈਂਦਾ, ਉਹ ਇੰਸ਼ੋਰੈਂਸ ਨੇ ਤਾਂ ਘਰ ਵਾਲਿਆਂ ਨੂੰ ਪੈਸੇ ਦੇ ਦੇਣੇ ਆ, ਘਰਾਂ ਦੀ ਇੰਸ਼ੋਰੈਂਸ ਕਿਹਦੀ ਵਧਣੀ ਆ? ਸਾਰਿਆਂ ਦੀ ਵਧਣੀ ਆ, ਸਮਾਜ ਨੂੰ ਭੁਗਤਣਾ ਪੈਂਦਾ ਉਸੇ ਤਰ੍ਹਾਂ। ਚਲੋ ਜੇ ਉਹ ਬੰਦਾ ਹੈ ਜਿਹਦਾ ਐਕਸੀਡੈਂਟ ਹੋ ਜਾਂਦਾ ਹੈ, ਰਫ ਡਰਾਈਵਿੰਗ ਰੈਸ਼ ਡਰਾਈਵਿੰਗ ਕਰਦਾ, ਉਹਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ, ਉਹਨੂੰ ਕਾਰ ਦੇ ਤਾਂ ਪੈਸੇ ਮਿਲ ਗਏ, ਉਹਦਾ ਇਲਾਜ ਹਸਪਤਾਲ ਚੋਂ ਮੁਫ਼ਤ ਹੋ ਗਿਆ, ਉਹ ਪੇ ਕਿਹਨੇ ਕੀਤਾ? ਉਹ ਹਸਪਤਾਲ ਨੂੰ ਪੇ ਕੌਣ ਕਰ ਰਿਹਾ? ਉਹ ਟੈਕਸਪੇਅਰ ਪੇ ਕਰਦੇ ਨੇ, ਤੁਹਾਡੀ ਜੇਬ ਚੋਂ ਜਾ ਰਿਹਾ। ਸਮਾਜ ਦੇ ਵਿੱਚ ਕੋਈ ਵੀ ਜਿਹੜੀ ਮਾੜੀ ਗੱਲ ਹੋ ਰਹੀ ਹੈ, ਜਿੱਥੇ ਜਿਹੜੀਆਂ ਢਾਹੂ ਰੁਚੀਆਂ ਢਾਹੂ ਬਿਰਤੀਆਂ ਕਹਿੰਦੇ ਆ, ਜਿਹਦਾ ਨੁਕਸਾਨ ਹੁੰਦਾ, ਉਹ ਸਮਾਜ ਨੂੰ ਹੀ ਪੇ ਕਰਨਾ ਪੈਂਦਾ। ਸਮਾਜ ਨੂੰ ਪੇ ਕਰਨ ਦਾ ਮਤਲਬ ਇੰਡੀਵਿਜੁਅਲ ਤੁਸੀਂ ਪੇ ਕਰਦੇ ਹੋ, ਹੈਨਾ? ਇਸ ਕਰਕੇ ਬੋਲਣਾ ਵੀ ਚਾਹੀਦਾ। ਸਮੱਸਿਆ ਇਹ ਆ ਵੀ ਅਸੀਂ ਬੋਲਦੇ ਨਹੀਂ। ਆਹ ਵਿਆਹ ਵਾਲੇ ਮਸਲੇ ਤੇ ਤਾਂ ਨਾ ਇੰਨਾ ਕੁ ਮਾੜਾ ਹਾਲ ਆ, ਲੋਕ ਸੋਚਦੇ ਵੀ ਸਾਰਿਆਂ ਦੇ ਘਰੇ ਵਿਆਹ ਹੋਣਾ ਹੀ ਆ, ਆਪਾਂ ਨਾ ਬੋਲੀਏ ਸਾਡੇ ਬੇੜੇ ਰੌਲਾ ਪਾ ਦੋ, ਨਾ ਇਹ ਬੰਦ ਹੋਣਾ ਚਾਹੀਦਾ ਦੋਸਤੋ। ਇਹ ਜਿਹੜਾ ਸੜਕਾਂ ਦੇ ਉੱਤੇ ਜਲੂਸ ਨਿਕਲਦਾ ਨਾ, ਰੌਲਾ ਪਾਉਂਦੇ ਹੋ ਇੱਕ ਡੇਢ ਵਜੇ ਤਾਈਂ, ਠੀਕ ਹੈ, ਜੇ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਮਿਲ ਗਈ ਮਲਟੀ ਕਲਚਰਲਿਜ਼ਮ ਡਾਇਵਰਸਿਟੀ ਕਰਕੇ ਇਜਾਜ਼ਤ ਦੇ ਤੀ ਬਈ ਤੁਸੀਂ ਉੱਥੇ ਸੜਕ ਤੇ ਰੌਲਾ ਪਾ ਲਓ, ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਰਾਤ ਨੂੰ 11 ਵਜੇ 12 ਵਜੇ 1 ਵਜੇ ਰੌਲਾ ਪੈਣ ਦਾ ਲਾਇਸੈਂਸ ਲੈ। ਅੱਛਾ, ਸਿਟੀ ਵਾਲੇ ਅੱਗੇ, ਸਿਟੀ ਵਾਲੇ ਜਿਹੜੇ ਇਨਫੋਰਸਮੈਂਟ ਵਾਲੇ ਨੇ ਜਾਂ ਸਿਟੀ ਵਾਲਾ ਜਿਹੜਾ ਫੋਨ ਦਿੱਤਾ ਹੁੰਦਾ, ਉਹ ਵੀ ਐਡੇ ਨਿਕੰਮੇ ਨੇ, ਜਦੋਂ ਨੂੰ ਉਹਨਾਂ ਨੂੰ ਫੋਨ ਕਰੀਦਾ ਉਹ ਕਹਿਣਗੇ ਹਾਂ ਸੰਬੋਡੀ ਵਿਲ ਬੀ ਦੇਅਰ, ਉਹ ਸੰਬੋਡੀ ਵਿਲ ਬੀ ਦੇਅਰ, ਸੰਬੋਡੀ ਨਾਲ ਸੰਬੋਡੀ ਆਉਂਦਾ ਉੱਥੇ ਤੇ ਸੰਬੋਡੀ ਵਿਲ ਬੀ ਦੇਅਰ ਕਹਿੰਦੇ ਆ, ਜਦੋਂ ਉਹ 2-2.5 ਘੰਟੇ ਆਉਂਦਾ ਨੀ, ਉਨੀ ਦੇਰ ਦੇ ਵਿੱਚ ਉਹ ਆਪਦਾ ਸਪੀਕਰ ਸਪੂਕਰ ਬੰਦ ਕਰਕੇ ਤੇ ਪਾਸੇ ਚਲੇ ਜਾਂਦੇ ਆ। ਪਰ ਜਿਹੜੇ ਬੰਦੇ ਦੀ ਨੀਂਦ ਡਿਸਟਰਬ ਹੋਈ, ਜਿਹਦਾ ਅਗਲਾ ਰਾਤ ਨੂੰ ਤੁਸੀਂ ਠੀਕ ਤਰ੍ਹਾਂ ਨਹੀਂ ਸੌਂ ਸਕਦੇ ਤੇ ਅਗਲੇ ਦਿਨ ਕੰਮ ਕਿਵੇਂ ਕਰੋਗੇ? ਹੋ ਸਕਦਾ ਅਗਲੇ ਦਾ ਕੰਮ ਆ ਜਿਹੜਾ ਇੰਨਾ ਸੀਰੀਅਸ ਹੋਵੇ ਵੀ ਕੰਮ ਤੇ ਉਹਦਾ ਐਕਸੀਡੈਂਟ ਵੀ ਹੋ ਸਕਦਾ, ਜਦੋਂ ਉਹ ਬੰਦਾ ਮਾਨਸਿਕ ਤੌਰ ਤੇ ਠੀਕ ਨਾ ਹੋਵੇ, ਉਹਨੂੰ ਨੀਂਦ ਨਾ ਆਈ ਹੋਵੇ ਪ੍ਰੋਪਰ। ਆਪ ਦਾ ਕੀ ਕਰਨਾ? ਆਪ ਦਾ ਰੱਪਾ ਪਾ ਕੇ ਉਹਨਾਂ ਨੇ ਪੈਗ ਸ਼ਗ ਲਾ ਕੇ ਸੌਂ ਜਾਣਾ ਰਾਤ ਨੂੰ, ਅਗਲੇ ਦਿਨ ਭਾਵੇਂ 4 ਵਜੇ ਉੱਠਣ, ਦੁਪਹਿਰੇ ਭਾਵੇਂ 12 ਵਜੇ ਉੱਠਣ, ਸਿਰਜਾ ਫੜ ਕੇ ਬੈਠੇ ਰਹਿਣਾ, ਪਰ ਦੂਜਿਆਂ ਨੂੰ ਤਾਂ ਵਕਤ ਪਾ ਦਿੰਦੇ ਆ। ਆਪਾਂ ਆਪਣੀਆਂ ਬਾਉਂਡਰੀਜ਼ ਨਹੀਂ ਤੈਅ ਕਰਦੇ। ਅੱਛਾ, ਇਹਦਾ ਮਤਲਬ ਇਹੀ ਨਹੀਂ ਇਕੱਲਾ ਇਹ ਵਿਆਹਾਂ ਦਾ ਰੌਲਾ, ਜਿਹੜੇ ਸਿਟੀਜ਼ ਨੇ ਪਿਛਲੇ ਸਮੇਂ ਦੇ ਵਿੱਚ ਸਪੀਕਰ ਲਾਉਣ ਦੀ ਮਾੜਾ ਮੋਟਾ ਵੀ ਮਤਲਬ ਉਹ ਇਜਾਜ਼ਤ ਦਿੱਤੀ, ਉਹ ਬਿਲਕੁਲ ਗਲਤ ਆ ਜੀ। ਭਾਵੇਂ ਇਹਨਾਂ ਨੇ ਬਹੁਤ ਸਮਤੀ ਨਾਲ ਦਿੱਤੀ ਆ, ਭਾਵੇਂ ਕੋਈ ਰਿਲੀਜੀਅਸ ਪ੍ਰੋਟੋਕਾਲ ਆ ਉਹਦੇ ਤਹਿਤ ਦਿੱਤੀ ਆ। ਨੋਇਜ਼ ਪੋਲਿਊਸ਼ਨ ਆ ਜਿਹੜਾ, ਦੇਖੋ ਕੁਦਰਤ ਦਾ ਇੱਕ ਆਪਣਾ ਸੰਗੀਤ ਆ। ਤੁਸੀਂ ਬਾਹਰ ਜਾਓ ਸਵੇਰੇ ਉੱਠ ਕੇ, ਅਲੱਗ ਅਲੱਗ ਤਰ੍ਹਾਂ ਦੇ ਪਾਰਕ ਦੇ ਵਿੱਚ ਬੈਠੋ, ਅਲੱਗ ਅਲੱਗ ਤਰ੍ਹਾਂ ਦੇ ਪੰਛੀ ਬੋਲਦੇ ਨੇ, ਸਵੇਰੇ ਉੱਠੋ ਤੁਸੀਂ। ਜਿਹੜੇ ਡਾਕਟਰ ਨੇ ਨਾ, ਜਿਹੜੇ ਸਾਈਕੋਲੋਜਿਸਟ ਨੇ, ਖਾਸ ਕਰਕੇ ਜਿਹੜੇ ਹਿਊਮਨ ਮਾਇੰਡ ਨਾਲ ਡੀਲ ਕਰਦੇ ਨੇ ਜਾਂ ਈਵਨ ਬਾਡੀ ਨਾਲ ਵੀ ਡੀਲ ਕਰਦੇ ਨੇ, ਉਹ ਕਹਿੰਦੇ ਜੀ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ, ਜਦੋਂ ਸੂਰਜ ਚੜ੍ਹ ਜਾਂਦਾ ਫਿਰ ਤਾਂ ਧੁੱਪ ਬਹੁਤ ਤੇਜ਼ ਹੋ ਜਾਂਦੀ ਨਾ, ਉਹ ਵੇਲਾ ਬੰਦੇ ਦੇ ਮਨ ਨੂੰ ਨਾ ਸ਼ਾਂਤ ਕਰਦਾ, ਉਸ ਵੇਲੇ ਨੋਇਜ਼ ਪੋਲਿਊਸ਼ਨ ਨਹੀਂ ਚਾਹੀਦਾ ਬਿਲਕੁਲ ਵੀ। ਮੈਨੂੰ ਪਤਾ ਸਾਡੇ ਦੋਸਤ ਬਹੁਤ ਔਖੇ ਹੁੰਦੇ ਹੋਣਗੇ, ਜਿਹਨੇ ਕੋਈ ਆਪਦਾ ਭਜਨ ਬੰਦਗੀ ਕਰਨੀ ਆ, ਕੋਈ ਗਾਣੇ ਗੁਣੇ ਗਾਉਣੇ, ਅੰਦਰ ਬੈਠ ਕੇ ਗਾ ਲਓ, ਕੁਦਰਤ ਦਾ ਸੰਗੀਤ ਸੁਣ ਦਿਓ ਬੰਦੇ ਨੂੰ। ਮਿਊਜ਼ਿਕ ਕੀ ਹੈ? ਮਿਊਜ਼ਿਕ ਇਹ ਨਹੀਂ ਹੈਗਾ ਜਾਂ ਸੰਗੀਤ ਇਹ ਨਹੀਂ ਹੈਗਾ ਸੰਗੀਤ ਉਹ ਹੁੰਦਾ ਜਿਹੜਾ ਮਨ ਨੂੰ ਸਕੂਨ ਦੇਵੇ, ਜਿਹੜਾ ਮਨ ਨੂੰ ਨਾ ਸ਼ਾਂਤ ਕਰੇ, ਮਨ ਨੂੰ ਸੰਤੁਸ਼ਟੀ ਦੇਵੇ। ਧੱਕੇ ਨਾਲ ਸੁਣਾਇਆ ਗਿਆ, ਭਾਵੇਂ ਸਾਰਾ ਸੁਰਾਂ ਦੇ ਵਿੱਚ ਹੋਵੇ, ਜਦੋਂ ਧੱਕੇ ਨਾਲ ਸੁਣਾਉਂਦੇ ਨਾ ਤੁਸੀਂ ਕਿਸੇ ਨੂੰ ਇਹ ਕਹਿ ਕੇ ਵੀ ਆਹ ਸੰਗੀਤ ਸੁਣ ਲਓ, ਸੰਗੀਤ ਨਹੀਂ ਹੁੰਦਾ, ਉਹ ਰੌਲਾ ਰੱਪਾ ਹੀ ਹੁੰਦਾ। ਸਵੇਰੇ ਕੁਦਰਤ ਦਾ ਸੰਗੀਤ ਹੈ ਨਾ ਜਿਹੜਾ, ਉਹੀ ਸੁਣਨਾ ਚਾਹੀਦਾ, ਉਹੀ ਵਧੀਆ ਹੁੰਦਾ। ਜੇ ਕਿਸੇ ਨੂੰ ਨਹੀਂ ਤਸੱਲੀ ਹੁੰਦੀ, ਭਾਈ ਆਪਦੇ ਕਮਰੇ ਸੁਣ ਲਓ, ਜਾਂ ਆਪਣੇ ਤੁਸੀਂ ਉਹ ਜਿਹੜੇ ਉਹ ਤਾਰਾਂ ਜੀਆਂ ਲਾ ਕੇ ਫੋਨ ਦੇ ਵਿੱਚ ਜਿਹੜਾ ਮਰਜ਼ੀ ਗਾਣਾ ਸੁਣੋ, ਜਿਹੜਾ ਮਰਜ਼ੀ ਭਜਨ ਸੁਣੋ, ਜਿਹੜਾ ਮਰਜ਼ੀ ਸ਼ਬਦ ਸੁਣੋ, ਹੈ ਨਾ। ਪਰ ਆ ਵਿਆਹਾਂ ਵਾਲਾ ਜਿਹੜਾ ਰੌਲਾ ਨਾ, ਇਹ ਤਾਂ ਅਨਐਕਸੈਪਟੇਬਲ ਆ, ਹੈ ਨਾ। ਅੱਜ ਇੱਕ ਦੇ ਵਿਆਹ, ਕੱਲ ਨੂੰ ਦੂਜੇ ਦੇ ਵਿਆਹ, ਪਰਸੋਂ ਨੂੰ, ਵੀਕਐਂਡ ਤਾਂ ਸਾਰਾ ਹੀ ਖਰਾਬ ਹੋਜੂ ਬੰਦੇ ਦਾ। ਫਿਰ ਸਮਾਜ ਨੇ ਸਾਰਿਆਂ ਦਾ ਖਿਆਲ ਰੱਖਣਾ ਹੁੰਦਾ, ਇਸ ਕਰਕੇ ਨਾ ਵਿਆਹ ਦੀ ਖੁਸ਼ੀ ਬਹੁਤ ਹੁੰਦੀ ਹੈ ਸਾਰਿਆਂ ਨੂੰ, ਪਰ ਲਿਮਿਟੇਸ਼ਨ ਵੀ ਹੁੰਦੀਆਂ ਨੇ। ਸਿਆਣੇ ਲੋਕ ਪਤਾ ਕੀ ਕਰਦੇ ਨੇ, ਕੈਨੇਡੀਅਨ ਸਿਸਟਮ ਦੇ ਵਿੱਚ ਸਿਆਣੇ ਲੋਕ ਨਾ, ਜੇ ਕਿਤੇ ਥੋੜਾ ਬਹੁਤ ਵੀ ਉਹਨਾਂ ਨੂੰ ਲੱਗੇ ਵੀ ਕੋਈ ਡਿਸਟਰਬ ਹੋ ਰਿਹਾ, ਉਹ ਇੱਕ ਦੋ ਦਿਨ ਪਹਿਲਾਂ ਨਾ ਆਪਣੇ ਜਿਹੜੇ ਨੇਬਰਸ ਹੁੰਦੇ ਨੇ ਉਹਨਾਂ ਨੂੰ ਮੈਸੇਜ ਪਹੁੰਚਾ ਕੇ ਜਾਂਦੇ ਨੇ, ਡੋਰ ਨੌਕ ਕਰਕੇ ਪੇਪਰ ਦੇ ਕੇ ਜਾਂਦੇ ਨੇ ਵੀ ਅੱਜ ਸਾਡੇ ਨਾਲ ਛੋਟਾ ਜਿਹਾ ਫੰਕਸ਼ਨ ਹੋ ਰਿਹਾ, ਵੀ ਸੋਰੀ ਜੇ ਸਾਡੀ ਕਿਤੇ ਮਾੜੀ ਮੋਟੀ ਆਵਾਜ਼ ਉੱਚੀ ਆ ਗਈ ਨਾ, ਆਹ ਫੋਨ ਤੇ ਸਾਨੂੰ ਕਾਲ ਕਰਿਓ ਤੇ ਸਾਨੂੰ ਨੋਟ ਕਰਾ ਦਿਓ, ਵੀ ਵਿਲ ਟੇਕ ਕੇਅਰ ਆਫ ਐਵਰੀਥਿੰਗ। ਇਸ ਤਰ੍ਹਾਂ ਸਿਆਣੇ ਲੋਕ ਇਸ ਤਰ੍ਹਾਂ ਕਰਦੇ ਨੇ, ਸਾਡੇ ਵਾਲੇ ਕੀ ਕਰਦੇ ਨੇ, ਸਾਡੇ ਵਾਲੇ ਢੋਲ ਢੂਲ ਵਜਾ ਕੇ ਪੂਰਾ ਰੌਲਾ ਰੱਪਾ ਪਾ ਕੇ ਮਗਰੋਂ ਪਤਾ ਲੱਗਦਾ ਵੀ ਕਿਹਦੇ, ਉਹ ਤਾਂ ਉਹਨਾਂ ਦੇ ਵਿਆਹ ਸੀ। ਅੱਛਾ ਅੱਛਾ, ਸਾਰੀ ਰਾਤ ਤੰਗ ਹੁੰਦੇ ਰਹੇ। ਗੱਲਾਂ ਤਾਂ ਤੁਹਾਡੇ ਨਾਲ ਕਾਫੀ ਕਰਨੀਆਂ ਨੇ, ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਸਤਿ ਸ੍ਰੀ ਅਕਾਲ ਜੀ, ਨਿੱਘਾ ਸਵਾਗਤ ਤੁਹਾਡਾ।
ਹੈਲੋ ਚਰਨਜੀਤ ਜੀ।
ਹਾਂਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਹਾਂਜੀ, ਮੈਂ ਗੁਰਸੰਤ ਬੋਲਦਾ ਸੀ।
ਗੁਰਸੰਤ ਜੀ, ਕੀ ਹਾਲ?
ਠੀਕ ਹੈ ਜੀ, ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨੇ, ਮਤਲਬ ਮੰਨਣ ਯੋਗ ਨੇ ਤਕਰੀਬਨ। ਜਿਵੇਂ ਤੁਸੀਂ ਪਹਿਲਾਂ ਸਿੱਟੀ ਦੀ ਗੱਲ ਕਰ ਰਹੇ ਸੀ ਨਾ, ਮਤਲਬ ਠੀਕ ਹੈ, ਹੋਰ ਚੀਜ਼ਾਂ ਬਥੇਰੀਆਂ ਜਿਨ੍ਹਾਂ ਦਾ ਅਸੀਂ ਵਿਰੋਧ ਕਰ ਸਕਦੇ ਹਾਂ, ਪਟੀਸ਼ਨਾਂ ਫਾਈਲ ਕਰੋ, ਜ਼ਰੂਰ ਕਰੋ, ਟੈਕਸ ਵੱਧ ਗਿਆ ਜਾਂ ਕੋਈ ਹੋਰ ਗੱਲ ਹੋ ਗਈ। ਦੇਖੋ ਜਿਹੜੇ ਹੁਣ ਕੈਮਰਿਆਂ ਬਾਰੇ ਹੈਗਾ, ਅਸੀਂ ਲੋਕ ਹੀ ਰੌਲਾ ਪਾਉਂਦੇ ਸੀ ਜਦੋਂ ਕਹਿੰਦੇ ਸੀ ਵੀ ਸਟਰੀਟਾਂ ਤੇ ਅੰਨੇ ਵਾਹ ਤੁਰੇ ਫਿਰਦੇ ਨੇ, ਕੋਈ ਸਟਾਪ ਸਿਗਨਲ ਤੇ ਨਹੀਂ ਰੁਕਦਾ, ਕੋਈ ਸਕੂਲ ਜ਼ੋਨ ਨਹੀਂ ਦੇਖਦਾ, ਕੋਈ ਕੁਝ ਨਹੀਂ ਦੇਖਦਾ ਹੈਗਾ। ਅਸੀਂ ਕਹਿੰਦੇ ਸੀਗੇ ਮਤਲਬ ਇਹ ਕੰਟਰੋਲ ਹੋਣਾ ਚਾਹੀਦਾ। ਹੁਣ ਉਹਨਾਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਬੰਬ ਜਿਹੜੇ ਸੀਗੇ ਆਪਣੇ ਬਲਾਸ ਦੇ ਸਟਰੀਟਾਂ ਦੇ ਉੱਤੇ, ਠੀਕ ਹੈ ਕਿ ਨਹੀਂ? ਉਹ ਹੁਣ ਤੁਸੀਂ ਦੇਖੋ ਮਤਲਬ ਉਹ ਲਾਉਣ ਦੇ ਨਾਲ ਜਿਹੜੇ ਕਾਰਾਂ ਨੂੰ ਬੰਪ ਲੱਗੇ ਹੋਏ ਹੈਗੇ ਨੇ, ਉਹਦੇ ਨਾਲ ਕਿੰਨੀ ਵੱਡੀ ਪ੍ਰੋਬਲਮ ਹੈਗੀ ਜੀ। ਈਵਨ ਦੋ ਐਂਬੂਲੈਂਸ ਵੀ ਉੱਥੋਂ ਦੀ ਜਾਂਦੀ ਹੈਗੀ, ਤਾਂ ਉਹਨੂੰ ਵੀ ਉੱਥੋਂ ਪੰਜ ਪੰਜ ਸੈਕਿੰਡ ਤੋਂ ਦਸ ਸੈਕਿੰਡ ਸਟਾਪ ਕਰਕੇ ਜਾਣਾ ਪੈਣਾ। ਉਹ ਲਾਏ ਕਿਉਂ? ਸਿਰਫ ਇਹਨੂੰ ਕੰਟਰੋਲ ਕਰਨ ਵਾਸਤੇ,
ਹਾਂਜੀ ਹਾਂਜੀ,
ਠੀਕ ਹੈ ਜੀ। ਮਤਲਬ ਕਿੱਡੀ ਜੇ ਹੁਣ ਇਹਨਾਂ ਨੇ ਲਾ ਤੇ ਹੈਗੇ ਨੇ ਤਾਂ ਮਤਲਬ ਚੰਗੀ ਗੱਲ ਆ, ਤੁਸੀਂ ਕੰਟਰੋਲ ਕਰਕੇ ਤੁਰੋ, ਮਤਲਬ ਸਪੀਡ ਜਿੰਨੀ ਵੀ ਹੈਗੀ ਉਹਨੇ ਤੇ ਰੱਖੋ। ਮੈਂ ਹੁਣ ਕਈ ਵਾਰ ਜਗ੍ਹਾ ਤੇ ਦੇਖਦਾ ਹੁੰਦਾ, ਮਤਲਬ ਵਧੀਆ ਟ੍ਰੈਫਿਕ ਸਲੋ ਜਾਂਦਾ ਹੈਗਾ। ਮੇਰਾ ਇੱਕ ਤੁਹਾਨੂੰ ਹੋਰ ਰੈਲੇਵੈਂਟ ਗੱਲ ਦੱਸਦਾ, ਮੇਰਾ ਦੋਸਤ ਇੱਕ ਟੈਕਸੀ ਚਲਾਉਂਦਾ ਹੈਗਾ, ਉਹਨੂੰ ਵਿਚਾਰੇ ਨੂੰ ਪੰਜ ਛੇ ਟਿਕਟਾਂ ਮਿਲ ਗਈਆਂ, ਉਹਨੇ ਪੈਸੇ ਨੀ ਬਣਾਉਣੇ ਜਿੰਨੀਆਂ ਟਿਕਟਾਂ, ਉਹਨੇ ਇੱਕ ਕਾਪੀ ਆਪਦੇ ਕੋਲੇ ਰੱਖੀ ਹੋਈ ਹੈ। ਇੱਕ ਦਿਨ ਉਹ ਲੇਡੀ ਬੈਠੀ ਸੀ, ਕਹਿੰਦੀ ਵੀ ਤੂੰ ਬਹੁਤਾ ਹੌਲੀ ਜਾ ਰਿਹਾ। ਉਹ ਕਹਿੰਦਾ ਮੈਂ ਉਹਨੂੰ ਟਿਕਟ ਪੂਰੇ ਕਰਤੀ ਵੀ ਮੈਂ ਇੰਨੀਆਂ ਨੀ ਲੈਣੀਆਂ ਵੀ ਮੈਂ ਟੈਕਸੀ ਚਲਾਉਂਦਾ।
ਹਾਂਜੀ ਹਾਂਜੀ ਹਾਂਜੀ, ਬਿਲਕੁਲ।
ਉਹ ਕਹਿੰਦਾ ਵੀ ਮੈਨੂੰ ਪੁੱਛ ਕਰਦੀ ਸੀ ਮਤਲਬ ਲੇਡੀ ਵੀ ਤੂੰ ਇਹਨੂੰ ਫਾਸਟ ਚਲਾ।
ਹਾਂਜੀ
ਉਹ ਕਹਿੰਦਾ ਵੀ ਅਸੀਂ ਫਰਕ ਨੀ ਹੈਗਾ, ਹੁਣ ਬੰਦੇ ਸਿੱਖ ਕੇ ਬੰਦਿਆਂ ਨੂੰ ਪਤਾ ਲੱਗ ਗਿਆ ਵੀ ਇੱਥੇ ਕੈਮਰੇ ਲੱਗੇ ਹੋਏ ਨੇ, ਜੇ ਹੁਣ ਤੁਸੀਂ ਵੈਂਡਾਲਿਜ਼ਮ ਕਰੀ ਜਾਓਗੇ ਉਹ ਕੋਈ ਨਾ ਕੋਈ ਕੰਟਰੋਲ ਤਾਂ ਫਿਰ ਵੀ ਕਰਨਗੇ ਕਰਨਗੇ, ਉਹਨਾਂ ਨੂੰ ਕਰਨਾ। ਪਰ ਇਹ ਚ ਨਥਿੰਗ ਰੋਂਗ, ਇਹ ਜਿਹੜਾ ਪਟੀਸ਼ਨ ਵਾਲਾ ਫਾਈਲ ਕਰਨਾ, ਕੋਈ ਜਿਹੜੀਆਂ ਚੱਲਦੀਆਂ ਚੀਜ਼ਾਂ ਹੈਗੀਆਂ ਨੇ, ਠੀਕ ਹੈ, ਕੋਈ ਤੁਹਾਨੂੰ ਨਹੀਂ ਸੂਟ ਕਰਦੇ, ਕੋਈ ਲਾਜ ਹੈਗੇ ਨੇ, ਜਾਂ ਤੁਸੀਂ ਉਹਨਾਂ ਦੇ ਖਿਲਾਫ਼ ਕੋਈ ਧਰਨੇ ਦੇ ਲਓ, ਉਹਨਾਂ ਦੇ ਖਿਲਾਫ਼ ਪਟੀਸ਼ਨ ਫਾਈਲ ਕਰ ਲਓ, ਜੋ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਕਰੋ, ਟੈਕਸਿਸ ਦੇ ਖਿਲਾਫ਼ ਬੋਲੋ। ਪਰ ਜਿਹੜੀਆਂ ਗੱਲਾਂ ਠੀਕ ਹੈਗੀਆਂ ਨੇ, ਡਜ਼ਨਟ ਮੈਟਰ ਕਿ ਅਸੀਂ ਕਹੀਏ ਸਿਟੀ ਪੈਸੇ ਬਣਾਉਂਦੀ ਹੈ, ਸਿਟੀ ਦਾ ਹੋਰ ਪਾਸੇ ਵੀ ਪੈਸੇ ਬਹੁਤ ਬਣਾਈ ਜਾਂਦੀ ਹੈ,
ਬਿਲਕੁਲ ਬਿਲਕੁਲ ਬਿਲਕੁਲ,
ਘਰਾਂ ਦੇ ਟੈਕਸ ਲਾ ਕੇ ਕਰੀ ਜਾਂਦੇ ਨੇ ਹੋਰ। ਸੋ ਇਸ ਕਰਕੇ ਮੇਰਾ ਨੀ ਖਿਆਲ, ਮੈਂ ਤੁਹਾਡੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਹਾਂ ਵੀ ਇਹ ਜੋ ਗੱਲਾਂ ਨੇ ਇਹ ਠੀਕ ਕਰ ਰਹੇ ਨੇ। ਅਸੀਂ ਲੋਕ ਇਹਨਾਂ ਬਾਰੇ ਪਹਿਲਾਂ ਰੌਲਾ ਪਾਉਂਦੇ ਰਹੇ ਵੀ ਟ੍ਰੈਫਿਕ ਨੂੰ ਕੰਟਰੋਲ ਕਰੋ, ਕੋਈ ਦੇਖਦਾ ਨੀ ਹਰ ਰੋਜ਼। ਹੁਣ ਬ੍ਰੈਂਪਟਨ ਬਣਨ ਸਾਰ ਹੀ ਹੁੰਦਾ, ਮਤਲਬ ਬੰਦਾ ਬਚ ਕੇ ਮੋੜਨ ਵਾਲੀ ਗੱਲ ਹੁੰਦੀ ਹੈ, ਕੋਈ ਸੱਜੇ ਮੋੜਨ ਲੱਗੇ ਦੇਖਦਾ, ਕੋਈ ਖੱਬੇ ਮੋੜਨ ਲੱਗਿਆ ਨੀ ਦੇਖਦਾ ਹੈਗਾ, ਟ੍ਰੈਫਿਕ ਲਾਈਟਸ ਨੀ ਦੇਖਦਾ। ਈਵਨ ਦੋ ਜਿਹੜੀਆਂ ਰੈਡ ਲਾਈਟਸ ਹੈਗੀਆਂ ਨੇ, ਜੇ ਸੱਜੀ ਟਰਨ ਵੀ ਲੈਣੀ ਹੈ ਤਾਂ ਵੀ ਤੁਹਾਨੂੰ ਸਾਨੂੰ ਫੁੱਲ ਸਟਾਪ ਕਰਨਾ ਪੈਂਦਾ। ਉੱਥੇ ਦਾ ਕਿਹੜਾ ਫੁੱਲ ਸਟਾਪ, ਨਾ ਕੋਈ ਲੈਫਟ 'ਚ ਕਰਦਾ ਨਾ ਰਾਈਟ 'ਚ ਕਰਦਾ,
ਬਹੁਤ ਮਾੜਾ ਹਾਲ ਹੈ ਜੀ।
ਸੋ ਇਸ ਕਰਕੇ ਇਹ ਗੱਲਾਂ ਮੇਰਾ ਖਿਆਲ ਹੈ ਵੀ ਵਧੀਆ ਨੇ, ਅਸੀਂ ਫੁੱਲੀ ਤੁਹਾਡਾ ਤੁਹਾਡੇ ਨਾਲ ਸਹਿਮਤ ਆ, ਮਤਲਬ ਵੀ ਬਿਲਕੁਲ ਜਿਹੜੇ ਕੈਮਰੇ ਲੱਗੇ ਹੋਏ ਨੇ ਠੀਕ ਨੇ ਜੀ।
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਗੁਰਸੰਤ ਜੀ, ਮਿਹਰਬਾਨੀ,
ਥੈਂਕ ਯੂ ਜੀ।
ਐਕਸੀਡੈਂਟਸ ਦਾ ਨਾ ਇੱਕ ਹੋਰ ਪੱਖ ਆ, ਦੇਖੋ ਪੁਲਿਸ ਬਹੁਤ ਚੰਗੇ ਕੰਮ ਕਰਦੀ ਹੋ ਸਕਦੀ ਹੈ, ਮੈਂ ਇਸ ਚੱਕਰ ਚ ਨਹੀਂ ਪੈਣਾ, ਪਰ ਜਦੋਂ ਐਕਸੀਡੈਂਟ ਹੋ ਜਾਂਦਾ ਨਾ, ਪੁਲਿਸ ਇਨਕੁਆਇਰੀ ਵੀ ਬਹੁਤ ਵਧੀਆ ਕਰਦੀ ਹੋ ਸਕਦੀ, ਕਰਨੀ ਚਾਹੀਦੀ ਹੈ, ਉਹਨਾਂ ਦੀ ਡਿਊਟੀ ਹੈ। ਪਤਾ ਨਹੀਂ ਪੈਰਾਲੀਗਲ ਤੇ ਪੁਲਿਸ ਦੇ ਵਿੱਚ ਪਤਾ ਨਹੀਂ ਕੀ ਹੁੰਦਾ, ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਟਿਕਟ ਦੇਣ ਵਾਲਾ। ਕਈ ਵਾਰੀ ਬੜਾ ਗੰਭੀਰ ਐਕਸੀਡੈਂਟ ਹੋਇਆ ਹੁੰਦਾ ਤੇ ਐਕਸੀਡੈਂਟ ਕਰਨ ਵਾਲਾ ਨਾ ਜਿਹੜਾ, ਉਹਦਾ ਸਾਫ਼ ਹੀ ਪਤਾ ਹੁੰਦਾ ਵੀ ਇਹ ਬੰਦੇ ਨੇ ਐਕਸੀਡੈਂਟ ਕੀਤਾ। ਮੈਂ ਹੈਰਾਨ ਹਾਂ ਕਈ ਵਾਰੀ ਜਦੋਂ ਉਹਨਾਂ ਦਾ ਫਾਈਨਲ ਟ੍ਰਾਇਲ ਹੁੰਦਾ ਜਾਂ ਡੇਟ ਹੁੰਦੀ ਹੈ, ਉੱਥੇ ਪੁਲਿਸ ਵਾਲਾ ਪਹੁੰਚਦਾ ਹੀ ਨਹੀਂ ਬੰਦਾ, ਉਹ ਸ਼ਰੇਆਮ ਬਰੀ ਹੋ ਜਾਂਦਾ। ਮੈਨੂੰ ਨਹੀਂ ਪਤਾ ਨੁਕਸ ਕਿੱਥੇ ਆ, ਪਰ ਇਹ ਬਹੁਤ ਵਾਰੀ ਵਾਪਰਦਾ। ਉਹ ਬੰਦਾ ਜਿਹੜਾ ਬਚ ਕੇ ਨਿਕਲ ਜਾਂਦਾ, ਉਹ ਆਪਣੀਆਂ ਆਦਤਾਂ ਸੁਧਾਰ ਨਹੀਂ ਕਰਦਾ। ਵੈਸੇ ਆਦਤਾਂ ਤਾਂ ਆਪਣੀਆਂ ਚ ਆਪਾਂ ਵੈਸੇ ਹੀ ਨਹੀਂ ਸੁਧਾਰ ਕਰਦੇ ਗੇ, ਕਿਉਂਕਿ ਆਪਾਂ ਤਾਂ ਸੋਚਦੇ ਹਾਂ ਵੀ ਅਸੀਂ ਧਰਤੀ ਤੇ ਸਭ ਤੋਂ ਸੋਹਣੇ ਤੇ ਸਿਆਣੇ ਤੇ ਜੰਮੇ ਹਾਂ, ਅਸੀਂ ਇਹੋ ਜਿਹੇ ਹਨਾ, ਵੀ ਸਾਡੀਆਂ ਤਾਂ ਆਦਤਾਂ ਪਹਿਲਾਂ ਤੋਂ ਹੀ ਵਧੀਆ, ਅਸੀਂ ਨਹੀਂ ਬਦਲਣਾ। ਇਹੋ ਜਿਹੀਆਂ ਚੀਜ਼ਾਂ ਨਾ ਜਿਹੜੀਆਂ ਉਹ ਦੇਖੋ, ਜਿੰਨੀ ਦੇਰ ਆਪਾਂ ਸ਼ੀਸ਼ੇ ਅੱਗੇ ਖੜ ਕੇ ਆਪਾਂ ਇੰਪਰੂਵ ਹੀ ਤਾਂ ਹੁੰਦੇ ਹਾਂ ਜੇ ਆਪਾਂ ਆਪਣਾ ਰਿਵਿਊ ਨਹੀਂ ਕਰਦੇ। ਜਿਹੜੇ ਬੰਦੇ ਨੇ ਰਿਵਿਊ ਹੀ ਨਹੀਂ ਕਰਨਾ ਆਪਣਾ, ਜਿਹੜੇ ਲੋਕਾਂ ਨੇ ਜਾਂ ਸਮੂਹ ਨੇ ਗਰੁੱਪ ਨੇ ਆਪਦਾ ਰਿਵਿਊ ਨਹੀਂ ਕਰਨਾ, ਉਹਨਾਂ ਨੇ ਸੁਧਰਨਾ ਕਿੱਥੇ ਆ? ਸਾਡੇ ਚ ਬਹੁਤ ਗਿਣਤੀ ਹੈ ਜੀ ਇਹ ਲੋਕ, ਉਹ ਨਹੀਂ ਸੁਧਰਦੇਗੇ। ਇਸ ਕਰਕੇ ਕੈਮਰੇ, ਇਹ ਤੁਸੀਂ ਤਾਂ ਕਹਿੰਦੇ ਹੋ ਇਹ ਅਜੇ ਵੱਧ ਲੱਗੇ, ਮੈਂ ਤਾਂ ਕਹਿੰਦਾ ਘੱਟ ਲੱਗੇ ਹੋਏ ਆ। ਅੱਛਾ ਫੇਰ ਇਹ ਉਹ ਦਲੀਲ ਕੀ ਦਿੰਦੇ ਨੇ ਦੇਖੋ? ਅੱਛਾ ਜੇ ਕਿਸੇ ਨੂੰ ਵੈਸੇ ਲੱਗਦਾ ਕੈਮਰੇ ਲੱਗਣੇ ਚਾਹੀਦੇ, ਇਹ ਆਪਾਂ ਤਾਂ ਇੱਥੇ ਵਿਚਾਰ ਚਰਚਾ ਕਰ ਰਹੇ ਹਾਂ ਦੋਸਤੋ, ਆ ਜਾਓ ਆ ਕੇ ਆਪਦੀਆਂ ਦਲੀਲਾਂ ਦਿਓ ਵੀ ਹਾਂ ਕੈਮਰੇ ਨਹੀਂ ਲੱਗਣੇ ਚਾਹੀਦੇ। ਆਪਾਂ ਉਹਨਾਂ ਨੂੰ ਵੀ ਪੂਰਾ ਟਾਈਮ ਦੇਵਾਂਗੇ, ਮੋਸਟ ਵੈਲਕਮ। 416-620-1778 ਆਪਣਾ ਨੰਬਰ ਹੈਗਾ। ਐਕਸੀਡੈਂਟਸ ਦੇ ਵਿੱਚ ਨਾ ਆਮ ਕਰਕੇ ਇਹ ਦੇਖਿਆ ਗਿਆ, ਮੈਨੂੰ ਨਹੀਂ ਪਤਾ ਹੁਣ, ਮੈਂ ਅੱਗੇ ਨਹੀਂ ਕਹਿਣਾ ਚਾਹੁੰਦਾ ਗਾ ਬਈ ਕਿਉਂ ਨਹੀਂ ਜਾਂਦੇ। ਬਹੁਤ ਵਾਰੀ ਪੁਲਿਸ ਵਾਲੇ ਨਾ ਉੱਥੇ ਜਿੱਦੇ ਉਹਨਾਂ ਦੀ ਡੇਟ ਹੁੰਦੀ ਹੈ ਪਹੁੰਚਦੇ ਨਹੀਂ, ਮਾਫ਼ ਹੋ ਜਾਂਦੀ ਹੈ ਜੀ, ਟਿਕਟ ਵੀ ਨਹੀਂ ਮਿਲਦੀ ਉਹਨਾਂ ਨੂੰ। ਤੇ ਦੂਸਰਾ ਬੰਦਾ ਜਿਹਦੇ ਚ ਉਹਨਾਂ ਨੇ ਗੱਡੀ ਮਾਰੀ ਹੁੰਦੀ ਆ, ਕਿਸੇ ਦੀ ਬੈਗ ਦੁਖਦੀ ਹੁੰਦੀ ਆ, ਕਿਸੇ ਦਾ ਮੋਢਾ ਦੁਖਦਾ ਹੁੰਦਾ, ਕੋਈ ਟੇਢਾ ਹੋ ਕੇ ਤੁਰਦਾ ਹੁੰਦਾ, ਉਹ ਸਾਰੀ ਉਮਰ ਉਹਦੀ ਬਾਡੀ ਚੋਂ ਨੁਕਸ ਆ ਜਿਹੜੇ ਉਹ ਨਿਕਲਦੇ ਨਹੀਂ। ਤੇ ਪੁਲਿਸ ਵਾਲੇ ਨੂੰ ਮਗਰੋਂ ਜੇ ਪੁੱਛ ਲਈਏ, ਉਹ ਜੀ ਕਹਿਣਗੇ ਹੋਰ ਐਮਰਜੈਂਸੀ ਕੰਮ ਬਹੁਤ ਸੀ, ਐਮਰਜੈਂਸੀ ਪੈ ਗਈ ਸੀ। ਇੱਕ ਇੱਕ ਐਕਸੀਡੈਂਟ ਹੁੰਦਾ, ਚਲੋ ਮੈਂ ਹੁਣ ਫੇਰ ਕਮੈਂਟ ਨਹੀਂ ਕਰਨਾ। ਇੱਕ ਇੱਕ ਐਕਸੀਡੈਂਟ ਦੇ ਪੰਜ ਪੰਜ ਪੁਲਿਸ ਵਾਲੇ ਨਾ ਖੜੇ ਹੁੰਦੇ ਆ, ਹਾਲਾਂਕਿ ਉੱਥੇ ਦੋਵਾਂ ਨਾਲ ਸਰ ਸਕਦਾ ਹੁੰਦਾ, ਲਾਲ ਲਾਈਟਾਂ ਛੂੰ ਛੂੰ ਕਰਦੀਆਂ, ਪੁਲਿਸ ਵਾਲਿਆਂ ਦੀ ਵੀ ਜਾਂਦੀਆਂ ਹੁੰਦੀਆਂ। ਮੈਂ ਹੁਣ ਪੁਲਿਸ ਵਾਲਿਆਂ ਦੇ ਕੰਮ ਤੇ ਉਸ ਤਰ੍ਹਾਂ ਨੁਕਤਾ ਚ ਨਹੀਂ ਕਰ ਰਿਹਾ, ਬੜੇ ਚੰਗੇ ਕੰਮ ਕਰਦੇ ਨੇ, ਪਰ ਪ੍ਰੋਬਲਮ ਇਹ ਆ ਵੀ ਜਦੋਂ ਐਕਸੀਡੈਂਟ ਹੋ ਜਾਂਦਾ, ਜਿਹੜਾ ਐਕਸੀਡੈਂਟ ਕਰਨ ਵਾਲਾ ਹੁੰਦਾ ਨਾ, ਉਹਨੂੰ, ਮੇਰਾ ਕਹਿਣ ਦਾ ਮਤਲਬ ਉਹਨੂੰ ਯੋਗ ਸਜ਼ਾ ਨਹੀਂ ਮਿਲਦੀ, ਉਹ ਹੋਰ ਸ਼ੇਅਰ ਹੋ ਜਾਂਦਾ। ਵੈਸੇ ਤਾਂ ਇੱਥੇ ਹੋਰ ਵੀ ਤੁਹਾਨੂੰ ਪਤਾ, ਇੱਥੇ ਕਾਰਾਂ ਚੋਰੀ ਕਰਨ ਵਾਲੇ ਇੱਕ ਦੋ ਵਾਰੀ ਰਿਪੀਟ ਕਰਦੇ ਨੇ, ਓਫੈਂਡਰਸ ਇਸ ਤਰ੍ਹਾਂ ਨੇ, ਉਹ ਜਿਹੜੇ ਬੇਲ ਤੇ ਆਏ ਹੁੰਦੇ ਨੇ, ਉਹ ਵੀ ਦੁਬਾਰਾ, ਤੁਹਾਨੂੰ ਪਤਾ ਹੀ ਆ ਸਾਰਾ ਕੁਛ, ਦੁਬਾਰਾ ਫੇਰ ਉਹੋ ਜਿਹੀਆਂ ਕਾਰਵਾਈਆਂ ਕਰਦੇ ਨੇ। ਆਹ ਹੁਣ ਤਾਂ ਗੈਂਗ ਜਿਹਾ ਫੜਿਆ, ਹੋਰ ਇਹਨਾਂ ਨੇ ਫਰੋਤੀਆਂ ਫਰੂਤੀਆਂ ਜਿਹੀਆਂ ਕਰਨ ਵਾਲਾ, ਇਹ ਸਿਰਫ ਇਹਦੇ ਚ ਇੱਕ ਗੱਲ ਇਹ ਵੀ ਆ ਵੀ ਥੋੜਾ ਜਿਹਾ ਰੋਲ ਇਸ ਗੱਲ ਦਾ ਵੀ ਹੈਗਾ ਬਈ ਪਹਿਲਾਂ ਇਹਨਾਂ ਨੀ ਜਿਹੜੇ ਸਮਾਜ ਵਿਰੋਧੀ ਅੰਸਰ ਆ ਨਾ, ਪੁਲਿਸ ਨੇ ਧਿਆਨ ਨਹੀਂ ਦਿੱਤਾ ਗਾ, ਜਿਹੜਾ ਧਿਆਨ, ਜਿਵੇਂ ਕਹਿੰਦਾ ਨਿਪ ਦਾ ਈਵਲ ਇਨ ਦਾ ਬੱਡ, ਸ਼ੁਰੂ ਦੇ ਵਿੱਚ ਹੀ ਜਦੋਂ ਇਹ ਕੰਮ ਜ਼ਿਆਦਾ ਵਧਣ ਲੱਗਿਆ ਸੀ ਨਾ, ਉਦੋਂ ਪੁਲਿਸ ਨੇ ਧਿਆਨ ਨਹੀਂ ਦਿੱਤਾ, ਸਿਸਟਮ ਨੇ ਧਿਆਨ ਨਹੀਂ ਦਿੱਤਾ ਗਾ, ਉਦੋਂ ਇਹਨਾਂ ਨੂੰ ਥੋੜੀਆਂ ਜਿਹੀਆਂ, ਇਹਨਾਂ ਨੂੰ ਐਂ ਲੱਗਦਾ ਰਿਹਾ ਵੀ ਇੱਥੇ ਤਾਂ ਸਾਡੀਆਂ ਚੰਬਦੀਆਂ ਚੱਲ ਜਾਣੀਆਂ ਨੇ, ਜਿਹੜੇ ਆ ਸਭ ਸਮਾਜ ਵਿਰੋਧੀ ਅੰਸਰ ਨੇ। ਇਹ ਵੀ ਦੇਖੋ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ, ਇੱਕ ਤਾਂ ਹੈਗਾ ਚਲੋ ਅਚਨਚੇਤ ਤੁਹਾਨੂੰ ਨਹੀਂ ਪਤਾ, ਉਹ ਇੱਕ ਗੱਲ ਵੱਖਰੀ ਹੈ ਇਗਨੋਰੈਂਟ ਤੋਂ, ਜਿੱਥੇ ਪਤਾ ਸਾਫ਼ ਹੀ ਤੁਸੀਂ ਕਾਨੂੰਨ ਦੀ ਉਲੰਘਣਾ ਕਰ ਰਹੇ ਹੋ, ਜਿੱਥੇ ਪਤਾ ਤੁਸੀਂ ਕਾਰ ਆ ਜਿਹੜੀ 100-150 ਤੇ 60-70 ਤੇ ਭਜਾ ਰਹੇ ਹੋ, ਜਿੱਥੇ ਸਪੀਡ 30-40 ਤੇ ਹੈ, ਲਾਜ਼ਮੀ ਤੌਰ ਤੇ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਹੈ ਜੀ। ਤੇ ਜੇ ਨਹੀਂ ਪਤਾ ਲੱਗਦਾ ਤਾਂ ਕੈਮਰਾ ਜਿਹੜਾ, ਇਹ ਕਿੱਡੀ ਕੁ ਆਜ਼ਾਦੀ ਤੁਹਾਡੀ ਭੰਗ ਹੋ ਗਈ ਵੀ ਤੁਸੀਂ ਕਹੋ ਨਹੀਂ ਕੈਮਰੇ ਨਾਲ ਸਾਡੀ ਆਜ਼ਾਦੀ ਭੰਗ ਹੁੰਦੀ ਹੈ। ਕੈਮਰੇ ਨੇ ਕਿਹੜਾ ਤੁਹਾਡੇ ਹੱਥ ਦੀਆਂ ਰਖਾਵਾਂ ਦੇਖ ਲੈਣੀਆਂ, ਤੁਹਾਡੇ ਆਹ ਜਿਹੜੇ ਫਿੰਗਰ ਜਿਹੜੇ ਫਿੰਗਰ ਪ੍ਰਿੰਟਸ ਹੁੰਦੇ ਆ ਉਹ ਲੈ ਲੈਣੇ ਆ, ਨਾ ਹੀ ਤੁਹਾਡੀ, ਚਲੋ ਸ਼ਕਲ ਵੀ ਦੇਖ ਸਕਦਾ ਕੈਮਰਾ, ਇਹੋ ਜਿਹੀ ਗੱਲ ਨਹੀਂ ਹੈ, ਪਰ ਐਡੀ ਕੋਈ ਆਜ਼ਾਦੀ ਵਾਲੀ ਗੱਲ ਨਹੀਂ। ਇਹਦਾ ਮਤਲਬ ਤੁਸੀਂ ਗੈਰ ਕਾਨੂੰਨੀ ਕੰਮ ਕਰਦੇ ਹੋ ਸੜਕਾਂ ਦੇ ਉੱਤੇ, ਸਿੱਧੀ ਜਿਹੀ ਗੱਲ ਆ, ਹੈਨਾ। ਜੇ ਤੁਸੀਂ ਕਿਹੜੀ ਆਜ਼ਾਦੀ ਭੰਗ ਹੋ ਗਈ, ਤੁਸੀਂ ਸੜਕ ਤੇ ਜਾ ਰਹੇ ਹੋ, ਸੈਰ ਕਰ ਰਹੇ ਹੋ, ਜਾਂ ਤੁਸੀਂ ਤੁਰ ਫਿਰ ਰਹੇ ਹੋ, ਜਾਂ ਤੁਸੀਂ ਸਾਈਕਲ ਆ, ਇਹਦੇ ਚ ਤੁਹਾਡੀ ਫੋਟੋ ਖਿੱਚ ਲਈ ਕਿਸੇ ਨੇ, ਕਿਹੜੀ ਆਜ਼ਾਦੀ ਭੰਗ ਹੋਊਗੀ? ਤੁਸੀਂ ਰੋਕ ਨਹੀਂ ਸਕਦੇ, ਵੈਸੇ ਵੀ ਕੋਈ ਤੁਹਾਡੀ ਫੋਟੋ ਖਿੱਚ ਕੇ ਤੁਰ ਜੇ, ਤੁਸੀਂ ਰੋਕ ਲਓਗੇ ਉਹਨੂੰ? ਤੁਸੀਂ ਕਹਿ ਦੋਗੇ ਉਹਨੂੰ, ਮਨਾ ਕਰ ਦੋਗੇ ਭਾਈ ਮੇਰੀ ਫੋਟੋ ਨਾ ਖਿੱਚ, ਜੇ ਉਹ ਬੈਕ ਤੋਂ ਫੋਟੋ ਖਿੱਚ ਲਏ ਫਿਰ? ਅੱਜ ਕੱਲ੍ਹ ਤਾਂ ਲਾਈਵ ਹੁੰਦੇ ਆ ਲੋਕ, ਆਉਂਦੇ ਜਾਂਦੇ ਆ ਜਿਹੜੇ, ਠੀਕ ਆ, ਤੁਸੀਂ ਕਹਿ ਸਕਦੇ ਹੋ, ਮਤਲਬ ਮੋਰਲੀ ਅਗਲੇ ਨੂੰ ਨਹੀਂ ਖਿੱਚਣੀ ਚਾਹੀਦੀ, ਵੀ ਜੇ ਖਿੱਚ ਲੂ ਫਿਰ ਕੀ ਕਰ ਲਓਗੇ ਤੁਸੀਂ? ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਬਸ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਬਹੁਤ ਵਧੀਆ ਬਰਾੜ ਜੀ, ਜਿਹੜਾ ਚੋਰ ਹੁੰਦਾ ਉਹ ਇੱਕ ਹੀ ਚੀਜ਼ ਸੁਧਾਰ ਕਰਦਾ, ਵੀ ਅਗਲੀ ਵਾਰ ਨਾ ਮੈਂ ਫੜਿਆ ਜਾਵਾਂ, ਮੈਂ ਚੋਰ ਵਧੀਆ ਕਿੱਦਾਂ
ਬਣਨਾ। ਵਾਹ ਜੀ ਵਾਹ, ਇਹਦਾ ਮਤਲਬ ਜਿਹੜਾ ਜਿਹੜਾ ਪੁਲਿਸ ਤੇ ਚੋਰਾਂ ਦਾ ਚੱਕਰ ਸੀ, ਚੋਰ ਤਾਂ ਡਿਵੈਲਪ ਕਰ ਗਏ, ਤਾਂ ਮਤਲਬ ਚੋਰ ਤਾਂ ਤੇਜ਼ ਹੋ ਗਏ, ਪੁਲਿਸ ਨੀ ਤੇਜ਼ ਹੋਈ ਅਜੇ। ਹਾਂਜੀ,
ਕਿਉਂਕਿ ਚੋਰ ਨੂੰ ਹਮੇਸ਼ਾ ਇੱਕ ਸਟੈਪ, ਉਹਨਾਂ ਤੋਂ ਐਫ ਬੀ ਆਈ ਕਹਿੰਦੀ ਉਹ ਇੱਕ ਸਟੈਪ ਅੱਗੇ ਰਹਿਣਾ ਪੈਂਦਾ, ਜੇ ਇੱਕ ਸਟੈਪ ਅੱਗੇ ਨਾ ਰਹਿਣ ਤਾਂ ਅਸੀਂ ਉਹਨਾਂ ਨੂੰ ਖਤਮ ਕਰ ਦਈਏ, ਫਿਰ ਤੁਸੀਂ ਚੋਰ ਕਿੱਥੋਂ ਲੱਭਣੇ, ਬਾਅਦ ਦੇ ਵਿੱਚ ਹੋਣੇ ਹੀ
ਨਹੀਂ
ਇਹਦੇ ਵਿੱਚ। ਮਾਰੇ ਤੇ ਮੋਸਟ ਅਨਭੋਲੀ ਬੰਦੇ ਜਾਂਦੇ, ਕਿਉਂਕਿ ਜਿਹੜੇ ਬੰਦੇ ਨੂੰ ਪਤਾ ਮੈਂ ਸਟੰਟ ਕਰਨਾ, ਉਹਨੇ ਆਲਾ ਦੁਆਲਾ ਦੇਖਿਆ ਹੁੰਦਾ, ਜੇ ਕਿਤੇ ਫਸ ਵੀ ਜਾਵੇ ਫਿਰ ਦੂਜੇ ਦੱਸ ਦਿੰਦੇ, ਉੱਥੇ ਕੈਮਰਾ ਲੱਗਾ, ਉਹ ਫਿਰ ਦੂਜੇ ਪਾਸੇ ਜਾ ਕੇ ਜ਼ਿਆਦਾ ਆਪਣਾ ਗੁੱਸਾ ਕੱਢਦੇ ਆ। ਮੈਂ ਇਹ ਵੇਖਿਆ ਜਿਹੜੇ ਸਪੀਡ ਬੰਪਰ ਵੀ ਲਾਏ ਨਾ, ਕਈ ਬੰਦੇ ਤਾਂ ਇੰਨੇ ਬਿਸ਼ਰਮੇ, ਪਹਿਲਾਂ ਜਾਣ ਕੇ ਤੇਜ਼ ਲੰਘਾ ਕੇ ਉੱਥੋਂ ਲੰਘਾਉਣਗੇ, ਦਿਖਾ ਲੈਣਗੇ, ਆਂਢ ਗੁਆਂਢ ਨੂੰ ਲਵਾ ਲਓ ਜਿਹੜੇ ਸਪੀਡ ਬੰਪਰ ਤੁਸੀਂ ਲਵਾਉਣੇ ਆ ਜਾਂਦਾ ਯਾਰ।
ਹਾਂਜੀ ਹਾਂਜੀ,
ਇਹ ਕੁਛ ਇੱਕ ਕੈਟੇਗਰੀ ਦੇ, ਮਾੜੀ ਕੈਟੇਗਰੀ ਦੇ ਇਹੋ ਜਿਹੇ ਬੰਦੇ ਹੁੰਦੇ ਆ, ਉਹਨਾਂ ਦਾ ਸੁਧਾਰ ਨੀ ਹੋ ਸਕਦਾ, ਤੇ ਜਿੱਥੇ ਉਹ ਕੰਸੈਂਟਰੇਸ਼ਨ ਕਰ ਜਾਣ ਆਪਣੀ। ਤੁਸੀਂ ਇੰਡੀਆ ਚ ਹੀ ਦੇਖ ਲਓ, ਕਿਸੇ ਸ਼ਹਿਰ ਦੇ ਵਿੱਚ ਕਿਸ ਮੁਹੱਲੇ ਚ ਕਿਹੋ ਜਿਹੇ ਹੋਵੇ ਇੱਕ ਕੰਸੈਂਟਰੇਸ਼ਨ, ਤਾਂ ਉੱਥੇ ਬੰਦਾ ਜਾਣੋ ਹੀ ਡਰਦਾ, ਭਾਵਾਂ ਕਿ ਉਹ ਬੰਦੇ ਐਵਰੇਜ ਵੀਕ ਹੁੰਦੇ ਉਸ ਦੂਜੀ ਸੋਸਾਇਟੀ ਨਾਲ, ਪਰ ਜਿੱਥੇ ਉਹਨਾਂ ਦੀ ਕੰਸੈਂਟਰੇਸ਼ਨ ਆ ਰਾਜ, ਉੱਥੇ ਉਹਨਾਂ ਦਾ ਚੱਲਦਾ। ਇਸ ਕਰਕੇ ਬ੍ਰੈਂਪਟਨ ਦੇ ਵਿੱਚ ਜਿਹੜਾ ਰਾਜ ਹੈ ਉਹ ਰਿਪਬਲਿਕ ਉਹ ਬ੍ਰੈਂਪਟਨ ਦਾ ਹੀ ਰਹਿਣਾ, ਤੁਸੀਂ ਜੋ ਵੀ ਮਰਜ਼ੀ ਕਰ ਦਿਓ, ਇਹ ਮੇਰੇ ਆਪਣੀ ਸੋਚਣੀ ਆ। ਹਾਂਜੀ, ਜੇ ਇੱਧਰ ਨੂੰ ਕਰੂੰਗੇ ਤੇ ਬੈਲੈਂਸ ਉੱਧਰ ਨੂੰ ਜ਼ਿਆਦਾ ਹੋਜੂਗਾ, ਜੇ ਉੱਧਰ ਕਰੂੰਗੇ ਤੇ ਬੈਲੈਂਸ ਉੱਧਰ ਜ਼ਿਆਦਾ ਹੋਜੂਗਾ। ਇਹਦੇ ਵਿੱਚ ਜਿਹੜੀ ਜਿਹੜਾ ਇੱਕੋ ਸਿਸਟਮ ਵੇਖ ਕੇ, ਇੱਥੇ ਇਹੋ ਜਿਹੀ ਪੁਲਿਸ ਸਿਸਟਮ ਹੀ ਹੋਣਾ ਚਾਹੀਦਾ ਜਿਹੜੇ ਇਸ ਇੱਕੋ ਸਿਸਟਮ ਨੂੰ ਸਮਝ ਕੇ ਉਸੇ ਤਰੀਕੇ ਨਾਲ ਕੰਮ ਕਰੇ, ਤਾਂ ਹੀ ਹੋ ਸਕਦਾ। ਜੇ ਤੁਸੀਂ ਪੁਲਿਸ ਵਾਲਾ ਕਿਤੋਂ ਹੋਰ ਨੂੰ ਲੈ ਕੇ ਆਉਣਾ, ਸੋਸਾਇਟੀ ਕੁਛ ਹੋਰ ਆ, ਸੋ ਇਹ ਜਿਹੜਾ ਫਿਰ ਚੱਕਰ ਜਿਹੜਾ ਇਹੋ ਜਿਹਾ ਇਹ ਚੱਲਦਾ ਹੀ ਰਹਿਣਾ। ਬਾਕੀ ਜਿਹੜੀ ਨਾ ਆਵਾਜ਼ ਦੀ ਗੱਲ ਆ, ਮੈਂ ਇੱਕ ਐਗਜ਼ਾਮਪਲ ਦਊਂਗਾ। ਸਾਡੇ ਪਿੰਡ ਦੇ ਵਿੱਚ ਇੱਕ 1970s ਦੇ ਵਿੱਚ ਕਤਲ ਹੋ ਜਾਂਦਾ। ਹਾਂਜੀ,
ਅੱਛਾ ਜੀ,
ਤੇ ਉਦੋਂ ਕੀ ਸਾਡੇ ਇੱਕ ਪ੍ਰੈਜੀਡੈਂਟ ਦੀ ਵੀ ਮੌਤ ਹੋ ਜਾਂਦੀ ਇੰਡੀਆ ਦੇ ਦੀ, ਉਹਦਾ ਮੌਨ ਚੱਲਦਾ ਆ ਕੋਈ 10-11 ਦਿਨ ਮੌਨ ਚੱਲਦਾ, ਕਿਸੇ ਰੇਡੀਓ ਸਟੇਸ਼ਨ ਨੇ ਗਾਣਾ ਨੀ ਲਾਇਆ, ਚਲੋ ਜੀ ਉਹ ਭਾਰਤ ਦਾ ਸੀਗਾ ਰਾਸ਼ਟਰਪਤੀ। ਸਾਡੇ ਪਿੰਡ ਵਿੱਚ ਸਾਡੀ ਬੇਬੇ ਨੇ ਸਾਨੂੰ ਪੂਰਾ 1 ਮਹੀਨਾ ਗਾਣਾ ਨੀ ਉੱਚੀ ਲਾ ਕੇ ਸੁਣ ਦਿੱਤਾ, ਹਾਂਜੀ, ਫਲਾਣੇ ਦੇ ਘਰ ਏਡਾ ਨੁਕਸਾਨ ਹੋ ਗਿਆ। ਹਾਂਜੀ, ਤੇ ਅਸੀਂ ਉਸ ਰੂਲ ਨੂੰ ਫੋਲੋ ਵੀ ਕੀਤਾ, ਵੀ ਅਸੀਂ ਸੁਣਦੇ ਰਹਿੰਦੇ, ਪਰ ਹੌਲੀ ਬਾਅਦ ਚ ਜੇ ਕਿਸੇ ਆਂਢ ਗੁਆਂਢ ਨੇ ਵੀ ਸੁਣ ਲਿਆ, ਕਹਿਣਾ ਇਹਨਾਂ ਦੇ ਕਿੰਨਾ ਖੁਸ਼ੀਆਂ ਚੜੀਆਂ ਹੋਈਆਂ, ਉਹਦਾ ਦੇਹਾ ਹੋ ਗਿਆ। ਹਾਂਜੀ, ਤੇ ਇੱਥੇ ਤੇ ਨੈਕਸਟ ਡੋਰ ਪਤਾ ਨੀ ਹੁੰਦਾ, ਅਗਲੇ ਦੇ ਘਰੇ ਮਾਤਮ ਛਾਇਆ ਆ, ਦੂਜੇ ਦੇ ਘਰੇ ਵਿਆਹ ਹੋਇਆ, ਉਹ ਭਗਦੜ, ਤੇ ਕਈ ਵਾਰ ਤੁਸੀਂ ਤੁਰੇ ਵੀ ਜਾਂਦੇ ਹੁੰਦੇ, ਤੁਹਾਨੂੰ ਇਹ ਹੀ ਪਤਾ ਲੱਗਦਾ ਵੀ ਬੰਦਾ ਅਰਦਾਸ ਕਿਉਂ, ਜਾਂ ਆਂਢ ਗੁਆਂਢ ਦਾ ਬੰਦਾ ਅਰਦਾਸ, ਕਿਉਂਕਿ ਸਾਡਾ ਉਹਦੇ ਨਾਲ ਕੋਈ ਇੰਟਰੈਕਸ਼ਨ ਹੈ ਹੀ ਨੀ, ਕੀ ਪਤਾ ਉਹਦੇ ਘਰ ਕਿੰਨੀ ਕੁ ਟ੍ਰੈਜਡੀ ਹੋਈ ਆ, ਅਸੀਂ ਕਿਹਨੇ ਮੂੰਹ ਚੜਾਈ ਫਿਰਦਾ ਚਿੜੀ ਦੇ ਦੁੱਖੇ ਨੂੰ ਤੁਰਿਆ ਫਿਰਦਾ ਬਣ ਕੇ। ਹਾਂਜੀ
ਹਾਂਜੀ,
ਸੋ ਇਹ ਸੋਸਾਇਟੀ ਡਿਫਰੈਂਟ ਹੈ, ਇਹਦੇ ਵਿੱਚ ਸਾਡੀ ਜਿਹੜੀ ਆ ਆਪਸ ਵਿੱਚ ਇੰਟਰੈਕਸ਼ਨ ਬਹੁਤ ਘੱਟ ਆ। ਹਾਂਜੀ, ਪਰ ਜਿਹੜੀ ਕਲੈਕਟਿਵਨੈਸ ਆ ਜਿਹੜੀ ਆ, ਉੱਥੇ ਜਿੱਥੇ ਕ੍ਰਾਈਮ ਦੀ ਗੱਲ ਆ, ਉਹ ਫਿਰ ਸਾਨੂੰ ਸਾਹਮਣੇ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ, ਜਿਵੇਂ ਕਿ ਹੁਣ ਆਪਣੇ ਜਿੱਥੇ ਵੀ ਪਬਲਿਕ ਕੰਸਟਰੇਸ਼ਨ, ਉੱਥੇ ਪਤਾ ਲੱਗਦਾ ਹੀ ਆ ਵੀ ਆ ਹੋ ਰਿਹਾ। ਹਾਂਜੀ, ਸੋ ਇਹਦੇ ਵਿੱਚ ਉਹੀ ਜਿੱਦਾਂ ਜਿਹੜੇ ਆਵਾਜ਼ ਉਠਾਉਣ ਵਾਲੇ ਬੰਦੇ ਆ, ਜਿਹਨਾਂ ਕੋਈ ਆਈਡੀਆ ਜਾਂ ਕੋਈ ਵਿਚਾਰ ਆ ਜਾਂ ਗੱਲ ਕਰਨ ਦੀ ਜ਼ਰੂਰਤ ਰੱਖਦੇ, ਉਹ ਕਰਦੇ ਰਹਿਣਗੇ, ਉਹਦਾ ਹੀ ਮਾੜਾ ਮੋਟਾ ਸੁਧਾਰ ਹੋ ਸਕਦਾ। ਬਾਕੀ ਤੇ ਕੈਟ ਐਂਡ ਮਾਊਸ ਜਿਹੜੀ ਗੇਮ ਆ, ਉਹ ਬੰਦੇ ਜਿਹੜੇ ਇਹੋ ਜਿਹਾ ਪੁੱਠਾ ਕੰਮ ਕਰਨ ਵਾਲੇ ਆ, ਉਹਨਾਂ ਨੂੰ ਸਵਾਦ ਹੀ ਤਾਂ ਆਉਂਦਾ ਜਦੋਂ ਉਹਨਾਂ ਨੂੰ ਵੇਖਿਆ ਜਾਵੇ, ਉਹਨਾਂ ਨੂੰ ਤਾੜਿਆ ਜਾਵੇ, ਜਾਂ ਉਹਨਾਂ ਚਿਰ ਉਹਨਾਂ ਨੂੰ ਮਜ਼ਾ ਹੀ ਨੀ ਆਉਂਦਾ ਵੀ ਅਸੀਂ ਮਤਲਬ ਸਾਡੇ ਕੀਤੇ ਦਾ ਕਿਸੇ ਨੂੰ ਪਤਾ ਹੀ ਨੀ ਲੱਗਾ,
ਆਪਣੀ ਕਲਾ ਦਿਖਾਉਣ ਲਈ ਬੇਚੈਨ ਰਹਿੰਦੇ ਹੋਏ ਜੀ।
ਉਹੀ ਠੀਕ ਹੈ, ਫਿਰ ਇਹੋ ਕਲਾ ਦੇ ਵਿੱਚ ਕੋਈ ਨਾ, ਤੁਹਾਨੂੰ ਕਲਾਕਾਰ ਉਹੋ ਜਿਹਾ ਵੀ ਚਾਹੀਦਾ ਨਾ, ਜਿਹੜਾ ਉਹਨਾਂ ਫਿਰ ਐਨ ਚੰਗੀ ਤਰ੍ਹਾਂ, ਜਿਵੇਂ ਹੁਣ ਕਿਸੇ ਨੂੰ ਹੁੰਦੀ ਆ ਆਦਤ ਸਕੂਲ ਚ ਮੈਂ ਬੁਲੀਇਜ਼ਮ ਕਰਨਾ ਹੀ ਕਰਨਾ।
ਹਾਂਜੀ ਹਾਂਜੀ,
ਜਦੋਂ ਤੱਕ ਉਹਨੂੰ ਕੋਈ ਇਹੋ ਜਿਹਾ ਬੁਲੀ ਬਸਟਰ ਮੇਰੇ ਟੱਕਰਦਾ ਨੀ ਨਾ, ਉਦੋਂ ਤੱਕ ਉਹ ਆਪਣੀ ਆਦਤ ਨਹੀਂ ਬਦਲਦਾ। ਜਿਹੜੇ ਇਹ ਬੰਦੇ ਆ ਜਿਹਦਾ ਲੋਹੇ ਨਾਲ ਲੋਹਾ ਕੱਟਦਾ, ਜਦੋਂ ਤੱਕ ਇਹਨਾਂ ਨੂੰ ਉਹੋ ਜਿਹਾ ਬੰਦਾ ਅੱਗੋਂ ਨਹੀਂ ਟੱਕਰਦਾ, ਕਿਤੇ ਨਾ ਕਿਤੇ ਉਹਨਾਂ ਨੂੰ ਸਬਕ ਨਹੀਂ ਸਿਖਾ ਕੇ ਜਾਂਦਾ, ਉਦੋਂ ਤੱਕ ਇਹਨਾਂ ਦੀ ਜਿਹੜੀ ਹੈਬਿਟ ਨਹੀਂ ਚੇਂਜ ਹੁੰਦੀ। ਮੈਂ ਆਨੈਸਟਲੀ ਕਹਿ ਦਿੰਦਾ, ਮੇਰਾ ਤਾਂ ਜਿੱਥੇ ਵਾਪ ਹੋਵੇ ਨਾ ਮੈਂ ਘੱਟ ਨਹੀਂ ਕਰਦਾ ਹੁੰਦਾ। ਥੈਂਕ ਯੂ ਬ੍ਰਾਡ,
ਮਿਹਰਬਾਨੀ ਮਿਹਰਬਾਨੀ, ਧੰਨਵਾਦ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रह्मचंद ते मिसिसागा तो अपने भरोसेमंद सेवावां प्रदान कर देने
आज ही कॉल करो 905-915-8484
905-915-8484 घर खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लीपेज फ्लावर सिटी रियल्टी दे राणा रणधीर सिंह सिद्धू नु
बल्ले बल्ले भाई ए तो कमाल करती एडी वड्डी शॉप बना ली
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्व लो कंस्ट्रक्शन
हर तरह दी कंस्ट्रक्शन दे वधिया काम लई आज ही कॉल करो सर्व लो कंस्ट्रक्शन 410-841-0478 416-841-0478 सर्व लो कंस्ट्रक्शन
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੀਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟਾਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਈਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਈਸਿਸ ਖਰੀਦ ਸਕਦੇ ਹੋ 905-799-0045 905-799-0045 ਟਾਪ ਚੁਆਇਸ ਇਲੈਕਟ੍ਰੋਨਿਕ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਜ਼ ਪ੍ਰੀ ਵੈਡਿੰਗ ਫੰਕਸ਼ਨਜ਼ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ ਸਪਾਂਸਰ ਕਰ ਰਹੇ ਨੇ ਜੀ 905-456-2020 ਇਹਨਾਂ ਦਾ ਨੰਬਰ ਆ 905-456-2020 ਇਹ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਦੋਸਤੋ ਤੁਸੀਂ ਘਰ ਵੇਚਿਆ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦੀ ਆ ਵੇਚੀ ਆ ਲਾਇਰ ਹਾਇਰ ਕਰਨਾ ਪੈਂਦਾ ਤੇ ਰੀਅਲ ਅਸਟੇਟ ਵਾਸਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਿਓ ਕਲੋਜ਼ਿੰਗ ਤੋਂ 2-3 ਮਹੀਨੇ ਪਹਿਲਾਂ ਹੀ ਤੁਸੀਂ ਤਾਲਮੇਲ ਕਰ ਲਓ ਈਵਨ ਜਦੋਂ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਵੀ ਬਣਦਾ ਨਾ ਕੋਈ ਵੀ ਤੇ ਉਹਦੇ ਵਿੱਚ ਵੀ ਜਿਹੜਾ ਲਾਇਰ ਆ ਜਿਹੜਾ ਉਹ ਤੁਹਾਡਾ ਐਗਰੀਮੈਂਟ ਰਿਵਿਊ ਕਰਦਾ ਹੁੰਦਾ ਉਹਦੇ ਚ ਕੰਡੀਸ਼ਨਸ ਕੀ ਨੇ ਹਨਾ ਜਿਹੜੇ ਬਿਲਡਰ ਨੇ ਉਹਨਾਂ ਦੇ ਤਾਂ ਕੰਡੀਸ਼ਨ ਹੀ ਇੱਕ ਵਾਰੀ ਕਈ ਵਾਰੀ ਆਪਾਂ ਮੋਸਟ ਆਫ ਦਾ ਟਾਈਮ ਆਪਾਂ ਲਾਇਰ ਅਪਰੂਵਲ ਦੀ ਕੰਡੀਸ਼ਨ ਰੱਖ ਲੈਣੇ ਜਾਂ ਵੱਡੀਆਂ ਜਿਹੜੀਆਂ ਕਮਰਸ਼ੀਅਲ ਡੀਲਸ ਹੁੰਦੀਆਂ ਉਹਦੇ ਚ ਵੀ ਆਪਾਂ ਲਾਇਰ ਦੀ ਅਪਰੂਵਲ ਕੰਡੀਸ਼ਨ ਹੁੰਦੀ ਹੈ ਇਹਦਾ ਮਤਲਬ ਹੁੰਦਾ ਲਾਇਰ ਤੁਹਾਨੂੰ ਚੈੱਕ ਕਰਕੇ ਤੁਹਾਡਾ ਐਗਰੀਮੈਂਟ ਦੱਸ ਦਿੰਦਾ ਵੀ ਤੁਹਾਡੇ ਫੇਵਰ ਚ ਹੈਗਾ ਕਿ ਨਹੀਂ ਕੋਈ ਗੱਲ ਤੁਹਾਡੇ ਅਗੇਂਸਟ ਤਾਂ ਨਹੀਂ ਜਾਂਦੀ ਚਲੋ ਆਪਾਂ ਕਲੋਜ਼ਿੰਗ ਦੀ ਗੱਲ ਕਰਦੇ ਹਾਂ ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ ਜੇ ਲਾਇਰ ਤੁਹਾਡਾ ਵਧੀਆ ਹੋਵੇ ਕਿਉਂਕਿ ਕਲੋਜ਼ਿੰਗ ਵਾਲੇ ਦਿਨ ਅਚਨਚੇਤ ਕਈ ਵਾਰੀ ਪ੍ਰੋਬਲਮਸ ਆ ਜਾਂਦੀਆਂ ਹੁੰਦੀਆਂ ਤੇ ਜੇ ਤੁਹਾਡਾ ਲਾਇਰ ਮਾਹਰ ਨਹੀਂ ਹੈਗਾ ਤਾਂ ਫਿਰ ਕਲੋਜ਼ਿੰਗ ਨਹੀਂ ਤੁਹਾਡੀ ਹੁੰਦੀ ਪ੍ਰੋਬਲਮ ਤੁਹਾਨੂੰ ਆ ਸਕਦੀ ਹੈ 905-456-2020 ਉਹਨਾਂ ਦਾ ਨੰਬਰ ਆ ਇਮੀਗ੍ਰੇਸ਼ਨ ਕੰਸਲਟੈਂਟ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਉਹਨਾਂ ਦਾ ਨੰਬਰ 647-646-3000 ਆ ਤੁਹਾਨੂੰ ਕੋਈ ਇਮੀਗ੍ਰੇਸ਼ਨ ਸਬੰਧੀ ਕੋਈ ਸਵਾਲ ਹੈਗਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ ਕੋਈ ਵਰਕ ਪਰਮਿਟ ਦੀ ਸਮੱਸਿਆ ਹੈਗੀ ਆ ਕੋਈ ਬਿਜ਼ਨਸ ਵੀਜ਼ਾ ਲੈਣਾ ਚਾਹੁੰਦਾ ਤੁਹਾਡਾ ਕੋਈ ਦੋਸਤ ਮਿੱਤਰ ਜਾਣ ਵਾਲਾ ਕੋਈ ਪੁਆਇੰਟ ਸਿਸਟਮ ਤੇ ਇੱਥੇ ਆਉਣਾ ਚਾਹੁੰਦਾ ਜਾਂ ਜਿਹੜੇ ਕੰਮ ਦੇ ਵਿੱਚ ਇੱਥੇ ਜਿਹੜੀ ਕੈਟਾਗਰੀ ਦੇ ਵਿੱਚ ਇੱਥੇ ਜ਼ਰੂਰਤ ਹੈਗੀ ਆ ਕੰਮ ਕਰਨ ਵਾਲੇ ਲੋਕਾਂ ਦੀ ਉਸ ਕੈਟਾਗਰੀ ਚ ਇੱਥੇ ਵਰਕ ਪਰਮਿਟ ਤੇ ਆਉਣਾ ਚਾਹੁੰਦਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਜੀ 6476463000 ਇਹਨਾਂ ਦਾ ਨੰਬਰ ਆ ਸਾਡੇ ਦੋਸਤ ਨੇ ਜੀ ਹਰਪ੍ਰੀਤ ਮੰਡ ਜੀ ਇਹ ਟੈਕਨੀਸ਼ੀਅਨ ਨੇ ਐਚ ਵੀ ਏ ਸੀ ਟੈਕਨੀਸ਼ੀਅਨ ਏਸੀ ਦੀ ਕੋਈ ਸਮੱਸਿਆ ਆ ਗਈ ਆ, ਫਰਨੈਸ ਦੀ ਕੋਈ ਪ੍ਰੋਬਲਮ ਆ ਗਈ ਆ, ਜਾਂ ਵਾਟਰ ਟੈਂਕ ਦੀ ਕੋਈ ਪ੍ਰੋਬਲਮ ਆ ਗਈ ਆ, ਤੇ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਕਈ ਵਾਰ ਤਾਂ ਅਣਜਾਣ ਬੰਦੇ ਨੂੰ ਤੁਸੀਂ ਬੁਲਾ ਲੈਂਦੇ ਹੋ, ਬਈ ਏਸੀ ਸਾਡਾ ਠੰਡਾ ਨਹੀਂ ਕਰਦਾ, ਉਹ ਕਹੋ ਜੀ ਆਹ ਕੋਇਲ ਬਦਲਣ ਵਾਲੀ, ਆਹ ਕਰਨਾ ਆਹ ਕਰਨਾ, 2000 ਦਾ ਬਿੱਲ ਬਣ ਜੂ ਤੇ 2200 ਦਾ ਤੁਹਾਡਾ ਏਸੀ ਆਉਣਾ ਹੁੰਦਾ। ਮਤਲਬ ਐਵੇਂ ਹੀ ਬਿੱਲ ਨੂੰ ਇਨਫਲੇਟ ਕਰੀ ਜਾਂਦੇ ਆ, ਪਰ ਇਹ ਉਹੋ ਹੀ ਕੰਮ ਕਰਦੇ ਜਿਹੜੇ ਕੰਮ ਦੀ ਜ਼ਰੂਰਤ ਹੋਵੇ ਥੋੜੇ ਸਮੇਂ ਦੇ ਵਿੱਚ, ਜਿੰਨਾ ਕੁ ਕੰਮ ਉਹਦਾ ਹੋਣ ਵਾਲਾ ਹੁੰਦਾ ਉਹ ਕਰਕੇ ਤੇ ਤੁਹਾਡੇ ਘਰ ਨੂੰ ਠੰਡਾ ਕਰਨ ਦੇ ਲਈ ਜਿਹੜਾ ਏਸੀ ਆ ਉਹ ਚਲਾ ਜਾਂਦੇ ਨੇ, ਹੈਨਾ। ਤੇ ਬੜੀ ਵਾਜਬ ਇਹਨਾਂ ਦੀ ਫੀਸ ਆ, ਟੈਕਨੀਕਲੀ ਇਹਨਾਂ ਨੂੰ ਮਤਲਬ ਬੜੀ ਸਾਊਂਡ ਨੌਲੇਜ ਹੈਗੀ ਆ ਹਰ ਮਸ਼ੀਨਰੀ ਬਾਰੇ, ਫਰਨੈਸ ਬਾਰੇ, ਏਸੀ ਬਾਰੇ। ਇਸ ਕਰਕੇ ਏਸੀ ਦੀ ਕਦੇ ਪ੍ਰੋਬਲਮ ਆਵੇ, ਫਰਨੈਸ ਦੀ ਪ੍ਰੋਬਲਮ ਆ ਗਈ, ਹੌਟ ਵਾਟਰ ਟੈਂਕ ਦੀ ਪ੍ਰੋਬਲਮ ਆ ਗਈ, 647-2018-1000 ਇਹਨਾਂ ਨਾਲ ਤਾਲਮੇਲ ਕਰ ਲਿਓ। ਗੱਲਾਂ ਕਾਫੀ ਕਰਨੀਆਂ ਸੀ ਅੱਜ ਤੁਹਾਡੇ ਨਾਲ, ਪਰ 50-55 ਮਿੰਟ ਹੋ ਗਏ। ਮੈਂ ਤੁਹਾਨੂੰ ਪੰਜਾਬ ਲੈ ਚੱਲਦਾ ਜੀ 5-7 ਮਿੰਟਾਂ ਲਈ। ਤੇ ਸਾਡੇ ਇੱਕ ਦੋਸਤ ਨੇ, ਉਹਨਾਂ ਨੇ 5-7 ਲਾਈਨਾਂ ਲਿਖੀਆਂ ਨੇ, ਮਾਫੀ ਚਾਹੁੰਦਾ, ਉਸ ਇਨਸਾਨ ਲਈ ਜਿਹਨੂੰ ਅਬੋਹਰ ਦੇ ਵਿੱਚ ਨਾ ਬਦਮਾਸ਼ਾਂ ਨੇ ਕਤਲ ਕਰਤਾ। ਅੱਜ ਕੱਲ੍ਹ ਗੈਂਗਸਟਰਸ ਮਤਲਬ ਜਿਹੜੇ ਹੈਗੇ ਆ ਉਹ ਆਪਣੇ ਆਪ ਨੂੰ ਗੈਂਗਸਟਰ ਕਹਾਉਣ ਦੇ ਵਿੱਚ ਮਾਣ ਮਹਿਸੂਸ ਕਰਦਾ। ਦੇਖੋ ਸਮਾਜ ਕਿੰਨਾ ਨਿੱਗਰ ਗਿਆ ਸਾਡਾ, ਹੈਨਾ, ਦੇਖ ਲਓ ਤੁਸੀਂ ਵੀ ਜਿਹੜਾ ਦੇ ਵਿੱਚ ਬੈਠੇ ਵੀ ਉਹ ਆਪਣੇ ਆਪ ਨੂੰ ਐ ਸਮਝਦੇ ਵੀ ਅਸੀਂ ਤਾਂ ਜਿਵੇਂ ਹੀਰੋ ਆ। ਇੱਥੇ ਵੀ ਉਹੀ ਹਾਲ ਆ, ਇੱਥੇ ਵੀ ਫਰੌਤੀਆਂ ਮੰਗਦੇ ਨੇ, ਹੈਨਾ। ਉਹ ਇੱਕ ਅਖਬਾਰਾਂ ਦੇ ਵਿੱਚ ਚਿੱਠੀ ਜੀ ਮੈਂ ਪੜ੍ਹੀ ਇੱਥੇ ਆ ਫੇਸਬੁੱਕ ਦੇ ਉੱਤੇ, ਕਹਿੰਦੇ ਜੀ ਉਹਨੂੰ ਐਸ ਕੰਮ ਕਰਨ ਤੋਂ ਵਰਜਿਆ ਸੀ ਅਸੀਂ ਤੇ ਇਸ ਕਰਕੇ ਉਹ ਮਤਲਬ ਫਰੌਤੀ ਮੰਗੀ ਸੀ, ਆਹ ਕੰਮ ਕੀਤੇ ਸੀ ਵਰਜਿਆ ਸੀ ਤੇ ਉਹਨੇ ਮਤਲਬ ਇਹ ਨਹੀਂ ਮੰਨਿਆ ਤੇ ਅਸੀਂ ਉਹਨੂੰ ਮਾਰਤਾ। ਕਰ ਲਓ ਗੱਲ ਜੀ, ਮਤਲਬ ਸਮਾਜ ਵਿਰੋਧੀ ਅਨਸਰ ਨੇ ਜਿਹੜੇ, ਇਹਨਾਂ ਦੇ ਹੌਸਲੇ ਦੇਖੋ ਤੁਸੀਂ। ਸੰਜੇ ਵਰਮਾ ਬਾਰੇ ਜੀ, ਸੰਜੇ ਵਰਮਾ ਨਾ ਬੜਾ ਮਿਹਨਤੀ ਬੰਦਾ ਸੀ ਅਬੋਹਰ ਦੇ ਵਿੱਚ ਜਿਹਦਾ ਕਤਲ ਕੀਤਾ। ਦੇਖੋ ਇੱਥੇ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਬਹੁਤ ਵਾਰੀ ਵੀ, ਜੇ ਤੁਹਾਡੇ ਕੋਈ ਬਿਜ਼ਨਸ ਪਲਾਨ ਆ, ਤੁਹਾਡੇ ਮਨ ਦੇ ਵਿੱਚ ਸਮਾਜ ਦੇ ਵਿੱਚ ਅੱਗੇ ਵਧਣ ਦੀ ਚਾਹਨਾ ਹੈਗੀ ਆ, ਆਪਣਾ ਪੋਟੈਂਸ਼ੀਅਲ ਫੁੱਲੀ ਯੂਟੀਲਾਈਜ਼ ਕਰਨ ਦਾ ਤੁਸੀਂ ਤਹੱਈਆ ਕੀਤਾ ਹੋਇਆ। 90% ਇਨਸਾਨ ਤਾਂ ਇਹ ਜਿਹਾ ਜੀ, ਪੋਟੈਂਸ਼ੀਅਲ ਦੇਖੋ ਹਰੇਕ ਇਨਸਾਨ ਦੇ ਵਿੱਚ ਆ। ਬੰਦਾ ਜਿਹੜਾ ਕੁਦਰਤ ਦੀ ਇਹੋ ਜਿਹੀ ਵਧੀਆ ਮਸ਼ੀਨ ਤਿਆਰ ਕੀਤੀ ਹੋਈ ਹੈ, ਬੰਦਾ ਤਾਂ ਮਤਲਬ ਤੁਸੀਂ ਇੰਨਾ ਕੁਛ ਕਰ ਸਕਦਾ ਇਨਸਾਨ, ਪਰ ਸਮੱਸਿਆ ਇਹ ਆ ਬੰਦੇ ਦਾ ਫਿਜ਼ੀਕਲ ਤੇ ਮੈਂਟਲ ਪੋਟੈਂਸ਼ੀਅਲ ਯੂਟੀਲਾਈਜ਼ ਨਹੀਂ ਹੁੰਦਾ। ਕਾਸ਼ ਕਿਤੇ ਮਤਲਬ ਇਹੋ ਜਿਹੇ ਸਾਡੇ ਟੀਚਰ ਹੋਣ, ਅਧਿਆਪਕ ਹੋਣ, ਹੈਨਾ, ਇਹੋ ਜਿਹਾ ਸਿਸਟਮ ਹੋਵੇ ਵੀ ਬੰਦਾ ਜਿਹੜਾ ਉਹਦੇ ਅੰਦਰ ਜਿਹੜਾ ਕੁਝ ਪਿਆ ਹੈਨਾ, ਕ੍ਰੀਏਟੀਵਿਟੀ ਪਈ ਆ, ਉਹਨੂੰ ਯੂਟੀਲਾਈਜ਼ ਕਰ ਲੈ। ਦੇਖੋ ਸਿਰਫ ਦਰਜੀ ਸੀ, ਪਰ ਉਹਦੇ ਮਨ ਦੇ ਵਿੱਚ ਸੀਗਾ ਵੀ ਮੈਂ ਇਹੋ ਜਿਹੇ ਬ੍ਰਾਂਡ ਤਿਆਰ ਕਰਨੇ ਆ। ਉਹਨੂੰ ਦੇਖੋ ਜਦੋਂ ਉਹਦਾ ਕੰਮ ਇੱਕ ਹੱਦ ਤੋਂ ਵਧਿਆ, ਫਿਲਮਾਂ ਦੇ ਵਿੱਚ ਵੀ ਕਹਿੰਦੇ ਉਹਦੇ ਬਣਾਏ ਹੋਏ ਕੱਪੜੇ ਆ ਜਿਹੜੇ ਜਾਣ ਲੱਗ ਗਏ ਤੇ ਉਹਦਾ ਜਾ ਕੇ ਕਤਲ ਕਰਤਾ। ਉਹਨਾਂ ਬਾਰੇ ਲਿਖਿਆ ਜੀ ਕਿਸੇ ਨੇ, ਕਹਿੰਦੇ ਉਹੀ ਸੰਜੇ ਵਰਮਾ ਸੀ ਜਿਸ ਦੀ ਗੀਤਾ ਵਿੱਚ ਵੀ ਪੂਰੀ ਚੜਾਈ ਸੀ। ਗੀਤਾ ਸ਼ਾਇਦ ਫਿਲਮ ਆ ਕੋਈ। ਕੁੜਤਾ ਪਜਾਮਾ ਅਬੋਹਰ ਤੋਂ ਸਵਾਏ, ਦਰਜੀ ਦੀ ਸੂਈ ਤੋਂ ਸੁਪਰ ਸਟਾਰ ਬ੍ਰਾਂਡ ਤੱਕ ਅਬੋਹਰ ਸ਼ਹਿਰ ਦੇ ਇੱਕ ਕੋਨੇ ਵਿੱਚ ਇੱਕ ਗਰੀਬ ਦਰਜੀ ਰਹਿੰਦਾ ਸੀ, ਨਾਮ ਸੀ ਸੰਜੇ ਵਰਮਾ। ਉਹ ਆਪਣੇ ਪਿਤਾ ਤੋਂ ਸਿਲਾਈ ਉਸਨੇ ਆਪਣੇ ਪਿਤਾ ਤੋਂ ਸਿਲਾਈ ਸਿੱਖੀ, ਦਿਨ ਰਾਤ ਸੂਈ ਧਾਗਾ ਲੈ ਕੇ ਕੱਪੜੇ ਸਿਉਂਦਾ। ਉਹ ਕਹਿੰਦਾ ਸੀ ਮੇਰੀ ਮਿਹਨਤ ਇੱਕ ਦਿਨ ਬ੍ਰਾਂਡ ਬਣੇਗੀ। ਲੋਕ ਹੱਸਦੇ ਪਰ ਸੰਜੇ ਨੇ ਕਦੇ ਹੌਸਲਾ ਨਹੀਂ ਹਾਰਿਆ ਸੀ। ਉਹਨੂੰ ਫਿਰ ਲੋਕ ਤਾਂ ਇਹੀ ਕਹਿ ਦਿੰਦੇ ਨਾ, ਲੈ ਦਰਜੀ ਐਵੇਂ ਗੱਪਾਂ ਮਾਰੀ ਜਾਂਦਾ, ਪਰ ਉਹਦੇ ਮਨ ਚ ਸੀਗਾ ਵੀ ਮੇਰੇ ਹੱਥ ਦੇ ਵਿੱਚ ਇੰਨੀ ਕਰਾਮਾਤ ਆ। ਸਫ਼ਰ ਦੀ ਸ਼ੁਰੂਆਤ ਕਿੱਥੋਂ ਕੀਤੀ ਜੀ ਉਹਨੇ? ਸੰਜੇ ਨੇ ਇੱਕ ਪੁਰਾਣੀ ਸਿਲਾਈ ਮਸ਼ੀਨ ਤੇ ਨਵੇਂ ਡਿਜ਼ਾਈਨ ਬਣਾਉਣੇ ਸ਼ੁਰੂ ਕਰ ਦਿੱਤੇ। ਉਹ ਗਾਹਕਾਂ ਦੇ ਸਿਰਫ ਕੱਪੜੇ ਨਹੀਂ ਸਿਉਂਦਾ ਸੀ, ਉਹਨਾਂ ਦੀ ਪਸੰਦ, ਆਸ ਤੇ ਸ਼ਾਨ ਵੀ ਸਿਉਂਦਾ। ਕਿਸਮਤ ਦਾ ਮੋੜ ਆਇਆ ਜਦ ਇੱਕ ਸ਼ਹਿਰੀ ਫੈਸ਼ਨ ਡਿਜ਼ਾਈਨਰ ਅਬੋਹਰ ਆਇਆ ਤੇ ਸੰਜੇ ਦੇ ਸਿਲਾਈ ਕੀਤੇ ਕੁੜਤੇ ਪਜਾਮੇ ਵੇਖ ਕੇ ਹੈਰਾਨ ਰਹਿ ਗਿਆ। ਉਹ ਡਿਜ਼ਾਈਨਰ ਨੇ ਸੰਜੇ ਨੂੰ ਚੰਡੀਗੜ੍ਹ ਤੇ ਹੋਰ ਵੱਡੇ ਸ਼ਹਿਰਾਂ ਚ ਆਉਣ ਲਈ ਮਤਲਬ ਉਹਦਾ ਨਿਉਂਦਾ ਦਿੱਤਾ, ਪਰ ਸੰਜੇ ਨਹੀਂ ਗਿਆ। ਸੰਜੇ ਨੇ ਕਿਹਾ ਜੇ ਮੇਰੇ ਹੁਨਰ ਚ ਦਮ ਹੋਇਆ ਤਾਂ ਚੰਡੀਗੜ੍ਹ ਦਿੱਲੀ ਦੇ ਲੋਕ ਮੇਰੇ ਕੋਲ ਇੱਥੇ ਆਉਣਗੇ, ਮੈਂ ਨਹੀਂ ਜਾਂਦਾ। ਸੰਜੇ ਨੇ ਰਾਤਾਂ ਦੀ ਨੀਂਦ ਗਵਾ ਕੇ ਨਵੇਂ ਕੱਪੜੇ ਡਿਜ਼ਾਈਨ ਕੀਤੇ, ਇਹਦੇ ਨਾਲ ਉਹਦੀ ਨਾਂ ਤੇ ਪਛਾਣ ਬਣੀ। ਫਿਰ ਕੁਛ ਮਹੀਨਿਆਂ ਚ ਉਹਨੇ ਵੀਅਰਵੈਲ ਨਾਂ ਦੀ ਬ੍ਰਾਂਡ ਸ਼ੁਰੂ ਕੀਤੀ। ਸਾਦੇ ਸੂਤੀ ਕੁੜਤੇ, ਸੂਟ, ਸ਼ੇਰਵਾਨੀਆਂ ਇੰਨੀ ਮਸ਼ਹੂਰੀ ਹੋ ਗਈ ਕਿ ਬਾਲੀਵੁੱਡ ਤੱਕ ਦੇ ਸਾਰੇ ਵੀ ਆਰਡਰ ਦੇਣ ਲੱਗੇ। ਅੱਜ ਸੰਜੇ ਕੋਲ ਕਾਰੋਬਾਰ ਦੀਆਂ ਲੜੀਆਂ ਸਨ, ਪਿੰਡ ਦੇ ਦਰਜੀ ਤੋਂ ਅਮੀਰ ਉਦਯੋਗਪਤੀ ਤੱਕ। ਸੰਜੇ ਵਰਮਾ ਵੀ ਆਪਣੀ ਪੁਰਾਣੀ ਮਸ਼ੀਨ ਨੂੰ ਸਨਮਾਨ ਨਾਲ ਰੱਖਦਾ। ਮਤਲਬ ਇਹ ਬੰਦਾ ਕਹਿ ਰਿਹਾ ਵੀ ਉਹਨੇ ਕੀ ਵਿਗਾੜਿਆ ਸੀ। 500 ਲੋਕਾਂ ਦੇ ਘਰਾਂ ਨੂੰ ਉਹਨੇ ਮਤਲਬ ਰੁਜ਼ਗਾਰ ਦਿੱਤਾ ਸੀਗਾ ਇਸ ਬੰਦੇ ਨੇ। ਮਤਲਬ ਬਿਜ਼ਨਸ ਜਿਹੜਾ ਹੈਗਾ ਬਿਜ਼ਨਸ ਜਿਹੜੇ ਉਦਮ ਕਰਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਨੇ ਇਹੋ ਜਿਹਾ ਮਿਹਨਤੀ ਬੰਦਾ ਸੀ। ਕੈਨੇਡਾ ਵਰਗੇ ਦੇਸ਼ ਦੇ ਵਿੱਚ ਦੋਸਤੋ ਜਿਹੜੇ ਬਿਜ਼ਨਸ ਕਰਨ ਵਾਲੇ ਆ ਜਿਹਦੇ ਕੋਲ ਕੋਈ ਆਈਡੀਆਜ਼ ਹੁੰਦੇ ਨੇ ਉਹ ਬਹੁਤ ਅੱਗੇ ਵੱਧ ਜਾਂਦੇ ਕਿਉਂਕਿ ਸਾਡਾ ਸਿਸਟਮ ਮੁਕਾਬਲਤਨ ਬਹੁਤ ਚੰਗਾ ਬਾਕੀ ਦੇਸ਼ਾਂ ਨਾਲੋਂ। ਪਰ ਬਾਕੀ ਦੇਸ਼ਾਂ ਦੇ ਵਿੱਚ ਥੋੜਾ ਜਿਹਾ ਮਾਰਕੀਟਿੰਗ ਚ ਪ੍ਰੋਬਲਮ ਆਉਂਦੀ ਆ, ਜਿਹਦੇ ਕੋਲ ਚਾਰ ਪੈਸੇ ਹੁੰਦੇ ਆ ਜਦੋਂ ਆਪਣਾ ਕੰਮ ਅਸਟੈਬਲਿਸ਼ ਕਰਦਾ ਤਾਂ ਸਰਕਾਰੀ ਤੇ ਗੈਰ ਸਰਕਾਰੀ ਗੁੰਡੇ ਨੇ ਜਿਹੜੇ ਤੁਸੀਂ ਸਮਝ ਹੀ ਗਏ ਸਰਕਾਰੀ ਗੁੰਡੇ ਕਿਹੜੇ ਹੁੰਦੇ ਆ ਜਿਹੜੇ ਮਹੀਨਾ ਲੈਣ ਵਾਲੇ ਲੈ ਕੇ ਪੁਲਿਸ ਵਾਲਿਆਂ ਤੋਂ ਸਿਆਸੀ ਲੀਡਰਾਂ ਤੋਂ ਜਿਹੜੇ ਮਹੀਨਾ ਲੈਣ ਵਾਲੇ ਤੇ ਗੈਰ ਸਰਕਾਰੀ ਗੁੰਡੇ ਇਹੋ ਜਿਹੇ ਆ ਜਿਨ੍ਹਾਂ ਨੇ ਮਾਰਿਆ। ਸਾਡੇ ਮੁਕਾਬਲਤਨ ਫੇਰ ਵੀ ਠੀਕ ਆ, ਠੀਕ ਆ ਇੱਥੇ ਪਿਛਲੇ ਸਮੇਂ ਤੋਂ ਹੋਣ ਲੱਗਿਆ ਵੀ ਬਿਜ਼ਨਸ ਵਾਲੇ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਫਰੌਤੀਆਂ ਉਹਨਾਂ ਤੋਂ ਲੈਣੀਆਂ ਸ਼ੁਰੂ ਕੀਤੀਆਂ ਲੋਕਾਂ ਨੇ, ਪਰ ਲੱਗਦਾ ਵੀ ਕੈਨੇਡੀਅਨ ਸਿਸਟਮ ਬੜਾ ਵਧੀਆ ਵੀ ਛੇਤੀ ਉਹ ਮਸਲਾ ਜਿਹੜਾ ਉਹ ਹੱਲ ਕਰ ਲੈਣਾ, ਜਿਹੜੇ ਸਮਾਜ ਵਿਰੋਧੀ ਅਨਸਰ ਨੇ ਇੱਥੋਂ ਦੇ ਸਿਸਟਮ ਨੇ ਹੌਲੀ 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 ਉਹਨਾਂ ਨੂੰ ਟਿੱਕ ਕੇ ਨਾ ਪਾਸੇ ਕਰ ਦੇਣਾ। ਇਸ ਕਰਕੇ ਕੈਨੇਡਾ ਸੁਣਾ, ਆਪਾਂ ਬਹੁਤ ਵਾਰੀ ਗੱਲਾਂ ਕਰਦੇ ਹੁੰਦੇ ਆ ਨਾ ਇੱਥੇ ਕੈਨੇਡਾ ਦਾ ਸਿਸਟਮ ਆ, ਤੁਸੀਂ ਠੀਕ ਆ ਨੁਕਸ ਗਿਣਾ ਸਕਦੇ ਹੋ, ਬਹੁਤ ਨੁਕਸ ਹੋ ਸਕਦੇ ਨੇ ਹਨਾ, ਪਰ ਸਾਡੇ ਕੈਨੇਡਾ ਦੇ ਸਿਸਟਮ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਹੈਗੀਆਂ ਨੇ ਜਿਹੜੀਆਂ ਬਾਕੀ ਦੇਸ਼ਾਂ ਦੇ ਵਿੱਚ ਹੈ ਨਹੀਂ। ਮੈਂ ਜਾਣਦਾ ਜੀ ਇਹੋ ਜਿਹੇ ਸਾਡੇ ਇੱਕ ਦੋ ਸਾਇੰਟਿਸਟ ਦੋਸਤ ਹੈਗੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਨਾ ਇਹੋ ਜਿਹੇ ਆਈਡੀਆਜ਼ ਨੇ, ਪੇਟੈਂਟ ਵੀ ਕਰਾਏ ਹੋਏ ਨੇ ਉਹਨਾਂ ਨੇ। ਇੱਕ ਐਨਰਜੀ ਜਨਰੇਸ਼ਨ ਦਾ ਹੈਗਾ ਸਾਡੇ ਦੋਸਤ ਨੇ ਬਹੁਤ ਪੁਰਾਣੇ, ਉਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਕੰਮ ਕੀਤਾ ਹੋਇਆ। ਉਹ ਪਹਿਲਾਂ ਨਾ ਸਾਇੰਸ ਫੇਅਰਸ ਦੇ ਵਿੱਚ ਉਹ ਤੁਸੀਂ ਦੇਖ ਲਓ ਵੀ ਬਿਨਾਂ ਬਿਜਲੀ ਤੋਂ ਮੋਟਰ ਚੱਲਦੀ ਦੇਖੀ ਆ, ਉਹ ਧਰਤੀ ਦੀ ਪੋਟੈਂਸ਼ੀਅਲ ਐਨਰਜੀ ਨੂੰ ਉਹਨਾਂ ਨੇ ਕਨਵਰਟ ਕਰਕੇ ਮਤਲਬ ਇਲੈਕਟ੍ਰੀਕਲ ਐਨਰਜੀ ਦੇ ਵਿੱਚ। ਵੈਸੇ ਤਾਂ ਧਰਤੀ ਦੀ ਜਿਹੜੀ ਪੋਟੈਂਸ਼ੀਅਲ ਐਨਰਜੀ ਆ ਨਾ ਉਹ ਕਨਵਰਟ ਹੁੰਦੀ ਆ, ਪਰ ਥੋੜੀ ਆ, ਚਾਈਨੀਜ਼ ਸਾਇੰਟਿਸਟ ਨੇ ਇਹ 'ਤੇ ਰਿਸਰਚ ਕੀਤੀ ਹੋਈ ਆ, ਤੁਸੀਂ ਸਰਚ ਕਰਕੇ ਦੇਖ ਲਓ, ਡਾਕਟਰ ਭਾਸਕਰ ਉਹਨਾਂ ਦਾ ਨਾਂ ਹੈਗਾ, ਉਹਨਾਂ ਨੇ ਇੱਥੇ ਬਹੁਤ ਰਿਸਰਚ ਕੀਤੀ ਆ, ਪਰ ਉੱਥੋਂ ਦਾ ਸਿਸਟਮ ਆ ਜਿਹੜਾ ਉਹ ਵਧੀਆ ਨਹੀਂ ਹੈਗਾ, ਉੱਥੇ ਮਿਹਨਤੀ ਬੰਦਾ ਅੱਗੇ ਨਹੀਂ ਲੰਘਦਾ। ਜਿੰਨੇ ਇੰਡੀਅਨ ਸਾਇੰਟਿਸਟ ਹੈਗੇ ਨੇ ਇਹਨਾਂ ਨੇ ਬਾਹਰ ਆ ਕੇ ਜ਼ਿਆਦਾ ਖੋਜ, ਜਿਵੇਂ ਡਾਕਟਰ ਹਰਗੋਬਿੰਦ ਖੁਰਾਣਾ ਦਿੱਲੀ ਦੇ ਵਿੱਚ, ਉਹਨਾਂ ਨੂੰ ਪਹਿਲਾਂ ਕੋਈ ਪੁੱਛਦਾ ਨਹੀਂ ਸੀ, ਜਦੋਂ ਉਹਨਾਂ ਨੇ ਉਹ ਇੱਥੇ ਅਮਰੀਕਾ ਆਏ, ਇੱਥੇ ਆ ਕੇ ਉਹਨਾਂ ਨੇ ਆਪਣੀ ਰਿਸਰਚ ਆ ਜਿਹੜੀ ਉਹਨੂੰ ਅੱਗੇ ਸ਼ੁਰੂ ਕੀਤਾ, ਪਰਸੂ ਕੀਤਾ, ਤਾਂ ਉਹ ਅੱਗੇ ਵਧੇ ਹਨਾ। ਸਾਡੇ ਉੱਥੇ ਉਨਾ ਮਾਹੌਲ ਨਹੀਂ ਹੈ। ਦੂਜੀ ਗੱਲ, ਜਿਹੜੇ ਹੱਥ ਨਾਲ ਕੰਮ ਕਰਨ ਵਾਲੇ ਲੋਕ ਨੇ ਨਾ, ਸਾਡੇ ਦੇਸ਼ ਦੇ ਵਿੱਚ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਇੰਨੀ ਸਦ ਪੁੱਛ ਹੈ ਨਹੀਂ ਗੀ। ਇਸ ਕਰਕੇ ਜਿਨ੍ਹਾਂ 'ਚ ਪੋਟੈਂਸ਼ੀਅਲ ਹੁੰਦਾ, ਜਿਨ੍ਹਾਂ ਨੇ ਕੁਛ ਨਵਾਂ ਕ੍ਰੀਏਟ ਕਰਨਾ ਹੁੰਦਾ, ਪਹਿਲੀ ਗੱਲ ਤਾਂ ਉਹ ਦਬੇ ਰਹਿ ਜਾਂਦੇ ਨੇ, ਦੂਜੀ ਗੱਲ ਜੇ ਉਹ ਮਸ਼ਹੂਰ ਹੁੰਦੇ ਨੇ ਤਾਂ ਉਹਨਾਂ ਨੂੰ ਐਕਸਪਲੋਇਟ ਕਰਨ ਵਾਲੇ ਬਹੁਤ ਆ ਜਾਂਦੇ ਨੇ, ਜਿਹਦੇ 'ਚੋਂ ਮੈਂ ਦੋ ਚਾਰ ਦੇ ਤੁਹਾਨੂੰ ਨਾਂ ਦੱਸੇ ਆਪਣੇ ਹੀ, ਜਿਹਨੂੰ ਚਾਰ ਪੈਸੇ ਬਣਨ ਲੱਗਦੇ ਨੇ ਆਪਣੀ ਮਿਹਨਤ ਨਾਲ ਬਣਾਉਂਦੇ ਨੇ, ਫਿਰ ਉਹ ਪੈਸੇ ਤੇ ਡਾਕਾ ਮਾਰਨ ਵਾਲੇ ਬਹੁਤ ਆ ਜਾਂਦੇ ਨੇ। ਇਸ ਕਰਕੇ ਮਤਲਬ ਜਿਹੜੇ ਉੱਦਮੀ ਲੋਕ ਨੇ ਉਹਨਾਂ ਲਈ ਇਹ ਵੈਸਟਰਨ ਕੰਟਰੀਜ਼ ਮੁਕਾਬਲਤਨ ਸਾਡੇ ਉਹਨਾਂ ਕੰਟਰੀਜ਼ ਨਾਲੋਂ ਵਧੀਆ ਨੇ। ਮਾਫੀ ਚਾਹੁੰਦਾ ਜੇ ਤੁਹਾਨੂੰ ਗੱਲ ਬੁਰੀ ਲੱਗੀ ਹੋਵੇ ਕੋਈ, ਪਰ ਜਿਹੜਾ ਕੁਛ ਮੇਰੇ ਮਨ 'ਚ ਸੀ ਮੈਂ ਉਹ ਕਹਿਤਾ ਜੀ। ਸਾਡਾ ਸਮਾਂ ਜੀ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਮੇਰੇ ਨਾਲ ਬਾਅਦ 'ਚ ਗੱਲਬਾਤ ਕਰਨੀ ਹੈ, ਮੇਰਾ ਨੰਬਰ 416-6473-84-36 ਹੈ, ਰਾਣਾ ਜੀ ਦਾ ਨੰਬਰ 905-915-84-84। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
The 20th Annual Mosaic Festival, presented by TD Ready Commitment. Join us on August 1st and 2nd at Mississauga Celebration Square, bringing to you the largest South Asian artist lineup of the year. The amazing I'm a Big from Coke Studio, Apache Indian featuring DJ Raj, Choshta Band, Mikhail Hassan featuring Shahzad Ali Khan Kabbal, your host, actor and director Ali Kazmi, Nitin R. Mirani, and many more exciting local talent. Children's arts and crafts workshops, South Asian cuisine by 15 popular restaurants, Vendors Bazaar bringing South Asian clothes and jewelry, completely free admission. For details, visit mosaicfest.com.
अब मॉर्गेज की परेशानी हुई खत्म कीस्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। कीस्टोन फाइनेंशियल एक्सपर्ट की जैस्मीन परमार से आज ही कांटेक्ट कीजिए। इनके पास है मॉर्गेज इंडस्ट्री में सालों का तजुर्बा और आपकी मॉर्गेज का आसान हल। जैस्मीन परमार, प्रिंसिपल ब्रोकर। कॉल टुडे 6479235659, 6479235659। स्पीक योर लैंग्वेज इंग्लिश, पंजाबी एंड हिंदी। लाइसेंस नंबर 13654।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हल्का दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 कैनेडी रोड, ब्रैम्पटन।